ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਵਚਨ ਦੇ ਵਿੱਚ ਜੋ ਅਸੀਂ ਅੱਜ ਦੇਖਣ ਜਾ ਰਹੇ ਉਹ ਹੈ ਰੋਮੀਆ ਉਹਦਾ 8 ਬਾਪ ਉਹਦੀ 18 ਤੋਂ ਲੈ ਕੇ 25 ਆਇਤ ਤੱਕ। ਅੱਜ ਦਾ ਵਿਸ਼ਾ ਹੈ ਦੁੱਖ ਅਤੇ ਮਹਿਮਾ। ਕੀ ਤੁਸੀਂ ਦੁੱਖ ਝੱਲ ਰਹੇ ਹੋ? ਹਾਰਪਰ ਵਿੱਚ ਵਿਖੇ ਕੁਝ ਮਹੀਨੇ ਜਿਹੜੇ ਆ ਬੜੇ ਦਿਲਚਸਪ ਰਹੇ ਆ, ਕਿਉਂਕਿ ਅਸੀਂ ਆਪਣੇ ਭਰਾਵਾਂ ਅਤੇ ਭੈਣਾਂ ਨਾਲ ਦੁੱਖ ਝੱਲ ਰਹੇ ਹਾਂ। ਪੰਜ ਪਿਆਰੀਆਂ ਰੂਹਾਂ ਨੇ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਵਿੱਚ ਜਿਹੜਾ ਆ ਉਹਨਾਂ ਨੂੰ ਬੁਲਾ ਲਿਆ ਗਿਆ ਹੈ ਅਤੇ ਚਲੇ ਗਏ ਹਨ। ਉਹਨਾਂ ਲਈ ਮਹਿਮਾ, ਪਰ ਮਹਿਮਾ ਦਾ ਰਸਤਾ ਦੁੱਖਾਂ ਨਾਲ ਤਿਆਰ ਕੀਤਾ ਗਿਆ ਸੀ। ਜਿਵੇਂ ਕਿ ਅਸੀਂ ਦੋ ਪਿਆਰੇ ਭਰਾਵਾਂ ਨੂੰ ਉਹਨਾਂ ਦੇ 60 ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਬਿਮਾਰੀ ਤੋਂ ਪ੍ਰਭਾਵਿਤ ਦੇਖਿਆ, ਪਤਨ, ਮਰਨਾ ਅਤੇ ਇਸ ਦੁਨੀਆ ਨੂੰ ਜਲਦੀ ਛੱਡਣਾ ਜਿੰਨਾ ਸਹੀ ਲੱਗਦਾ ਹੈ, ਇਹ ਦੁੱਖ ਦਾ ਸਬਕ ਹੈ। ਜਿਵੇਂ ਕਿ ਅਸੀਂ ਉਹਨਾਂ ਦੇ ਪਰਿਵਾਰਾਂ ਨਾਲ ਸੋਗ ਮਨਾਉਂਦੇ ਹਾਂ, ਦਰਦ, ਉਦਾਸੀ, ਨੁਕਸਾਨ, ਤਾਂਘ, ਇਕੱਲਤਾ ਨੂੰ ਵੇਖਦੇ ਹੋਏ ਇਹ ਦੁੱਖ ਦਾ ਜਿਹੜਾ ਆ ਅਧਿਨ ਹੈ, ਸਮਾਂ ਹੈ। ਤਿੰਨ ਪੁਰਾਣੇ ਸੰਤ ਵੱਧਦੀ ਉਮਰ ਤੱਕ ਪਹੁੰਚਦੇ ਹਨ ਅਤੇ ਫਿਰ ਮਹਿਮਾ ਵਿੱਚ ਬਾਹਰ ਖੁਦਾ ਦੇ ਕੋਲ ਚਲੇ ਜਾਂਦੇ ਹਨ। ਸਾਲਾਂ ਦੌਰਾਨ ਉਹ ਤਾਕਤ ਜੋ ਪਹਿਲਾਂ ਸੀ ਖਤਮ ਹੋ ਜਾਂਦੀ ਹੈ, ਜੋਸ਼ ਅਤੇ ਊਰਜਾ ਅਤੇ ਚਮਕ ਜਿਹੜੀ ਆ ਉਹ ਮੱਧਮ ਪੈ ਜਾਂਦੀ ਹੈ ਅਤੇ ਅਚਾਨਕ ਉਹ ਜਿਹੜੇ ਆ ਉਹ ਚਲੇ ਜਾਂਦੇ ਹਨ। ਅਤੇ ਜਿਹੜੇ ਉਹਨਾਂ ਦੇ ਪਿਆਰੇ ਪਿਆਰ ਕਰਨ ਵਾਲੇ ਅਜੀਜ਼ਾਂ ਦੇ ਕੋਲ ਯਾਦਾਂ ਅਤੇ ਇਹ ਅਹਿਸਾਸ ਰਹਿ ਜਾਂਦਾ ਹੈ ਕਿ ਜ਼ਿੰਦਗੀ ਬਹੁਤ ਜਲਦੀ ਲੰਘ ਜਾਂਦੀ ਹੈ। ਅਜਿਹੀਆਂ ਬਿਮਾਰੀਆਂ ਹਨ ਜੋ ਅਸੀਂ ਸਹਿਣ ਕਰਦੇ ਹਾਂ, ਪਰਿਵਾਰਾਂ ਲਈ ਚਿੰਤਾਵਾਂ ਹਨ, ਰਿਸ਼ਤਿਆਂ ਦੀਆਂ ਸਮੱਸਿਆਵਾਂ ਹਨ, ਇਹ ਸਾਡੇ ਲਈ, ਸਾਡੇ ਸਾਰਿਆਂ ਲਈ ਆਮ ਗੱਲਾਂ ਹਨ। ਜਿਵੇਂ ਅਸੀਂ ਦੁਨੀਆ ਭਰ ਵਿੱਚ ਦੇਖਦੇ ਹਾਂ, ਅਸੀਂ ਟਕਰਾਅ, ਹਫੜਾ ਦਫੜੀ ਦੇਖਦੇ ਹਾਂ, ਇਰਾਨ ਵਿੱਚ ਬੇਰਹਿਮ ਦਮਨ ਅਤੇ ਕਤਲ, ਨਾਈਜੀਰੀਆ ਵਿੱਚ ਸ਼ਹਾਦਤ, ਅਤੇ ਅਸੀਂ ਮਨੁੱਖ ਦੁਆਰਾ ਮਨੁੱਖ ਪ੍ਰਤੀ ਅਣਮੁੱਖੀ ਜਿਹੜਾ ਅਣਮਨੁੱਖੀ ਵਿਵਹਾਰ ਆ ਉਹਨੂੰ ਕੀਤੇ ਜਾਂਦਾ ਜਿਹੜਾ ਜਾਰੀ ਕੀਤੇ ਨੂੰ ਦੇਖਦੇ ਹਾਂ ਜਾਂ ਹੁੰਦੇ ਨੂੰ ਅਸੀਂ ਦੇਖਦੇ ਹਾਂ। ਇਸੇ ਸਮੇਂ ਪਰਮਾਤਮਾ ਆਪਣੇ ਲੋਕਾਂ ਨੂੰ ਬਚਾ ਰਿਹਾ ਹੈ ਅਤੇ ਕਾਇਮ ਰੱਖ ਰਿਹਾ ਹੈ। ਉਸੇ ਸਮੇਂ ਪਰਮਾਤਮਾ ਦੀ ਪਵਿੱਤਰ ਆਤਮਾ ਜੀਵਨ ਵਿੱਚ ਕੰਮ ਕਰਦੀ ਹੈ। ਅਸੀਂ ਦੁੱਖ ਝੱਲਦੇ ਹਾਂ, ਅਸੀਂ ਮਹਿਮਾ ਦਾ ਸਵਾਦ ਚੱਖਦੇ ਹਾਂ। ਜਿਵੇਂ ਕਿ ਅਸੀਂ ਰੋਮੀਆਂ ਨੂੰ ਲਿਖੀ ਪੌਲਸ ਦੀ ਚਿੱਠੀ ਵਿੱਚ ਆਪਣੇ ਅਧਿਐਨਾਂ ਵੱਲ ਵਾਪਸ ਮੁੜਦੇ ਹਾਂ, ਅੱਜ ਦਾ ਹਵਾਲਾ ਦੁੱਖ ਅਤੇ ਮਹਿਮਾ 'ਤੇ ਰੋਸ਼ਨੀ ਪਾਉਂਦਾ ਹੈ। ਦੁੱਖ ਅਤੇ ਮਹਿਮਾ ਪੂਰੀ ਤਰ੍ਹਾਂ ਇਕੱਠੇ ਹਨ। ਉਹਨਾਂ ਨੇ ਮਸੀਹ ਦੇ ਅਨੁਭਵ ਵਿੱਚ ਅਜਿਹਾ ਕੀਤਾ ਸੀ ਅਤੇ ਜੇ ਅਸੀਂ ਇਮਾਨਦਾਰ ਹਾਂ ਤਾਂ ਉਹ ਉਸ ਦੇ ਲੋਕਾਂ ਦੇ ਜੀਵਨ ਵਿੱਚ ਵੀ ਅਜਿਹਾ ਹੀ ਹੁੰਦਾ ਹੈ। ਜਿਵੇਂ ਕਿ ਜੌਨ ਸਟੋਟ ਕਹਿੰਦਾ ਹੈ, ਦੁੱਖ ਅਤੇ ਮਹਿਮਾ ਵਿਆਹੇ ਹੋਏ ਹਨ, ਉਹਨਾਂ ਨੂੰ ਤਲਾਕ ਨਹੀਂ ਦਿੱਤਾ ਜਾ ਸਕਦਾ, ਉਹਨਾਂ ਨੂੰ ਜੋੜਿਆ ਜਾਂਦਾ ਹੈ, ਉਹਨਾਂ ਨੂੰ ਤੋੜਿਆ ਨਹੀਂ ਜਾ ਸਕਦਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੌਲਸ ਨੇ ਇਸ ਚਿੱਠੀ ਵਿੱਚ ਦੁੱਖਾਂ ਦਾ ਜ਼ਿਕਰ ਕੀਤਾ ਹੈ। ਰੋਮੀਆਂ 5 ਬਾਪ ਦੀ 1-5 ਵਿੱਚੋਂ ਕਹਿੰਦਾ ਹੈ, ਇਸ ਲਈ ਕਿਉਂਕਿ ਅਸੀਂ ਵਿਸ਼ਵਾਸ ਦੁਆਰਾ ਧਰਮੀ ਠਹਿਰਾਏ ਗਏ ਹਾਂ, ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਰਾਹੀਂ ਪਰਮੇਸ਼ੁਰ ਨਾਲ ਸ਼ਾਂਤੀ ਰੱਖਦੇ ਹਾਂ। ਉਸ ਦੇ ਰਾਹੀਂ ਅਸੀਂ ਵਿਸ਼ਵਾਸ ਦੁਆਰਾ ਇਸ ਕਿਰਪਾ ਵਿੱਚ ਵੀ ਪਹੁੰਚ ਪ੍ਰਾਪਤ ਕੀਤੀ ਹੈ ਜਿਸ ਵਿੱਚ ਅਸੀਂ ਖੜ੍ਹੇ ਹਾਂ, ਅਤੇ ਅਸੀਂ ਪਰਮੇਸ਼ੁਰ ਦੀ ਮਹਿਮਾ ਦੀ ਉਮੀਦ ਵਿੱਚ ਆਨੰਦ ਕਰਦੇ ਹਾਂ। ਇਸ ਤੋਂ ਬਾਅਦ ਅਸੀਂ ਆਪਣੇ ਦੁੱਖਾਂ ਵਿੱਚ ਆਨੰਦ ਕਰਦੇ ਹਾਂ, ਇਹ ਜਾਣਦੇ ਹੋਏ ਕਿ ਦੁੱਖ ਧੀਰਜ ਪੈਦਾ ਕਰਦਾ ਹੈ ਅਤੇ ਧੀਰਜ ਚਰਿੱਤਰ ਪੈਦਾ ਕਰਦਾ ਹੈ, ਅਤੇ ਚਰਿੱਤਰ ਉਮੀਦ ਪੈਦਾ ਕਰਦਾ ਹੈ, ਅਤੇ ਉਮੀਦ ਸਾਨੂੰ ਸ਼ਰਮਿੰਦਾ ਨਹੀਂ ਕਰਦੀ ਕਿਉਂਕਿ ਪਰਮੇਸ਼ੁਰ ਦਾ ਪਿਆਰ ਸਾਡੇ ਦਿਲਾਂ ਵਿੱਚ ਪਵਿੱਤਰ ਆਤਮਾ ਦੁਆਰਾ ਪਾਇਆ ਗਿਆ ਹੈ ਜੋ ਸਾਨੂੰ ਦਿੱਤਾ ਗਿਆ ਹੈ ਜਾਂ ਜੋ ਪਵਿੱਤਰ ਆਤਮਾ ਸਾਨੂੰ ਦਿੱਤਾ ਗਿਆ ਹੈ। ਇਸ ਲਈ ਉਹ ਕਹਿੰਦਾ ਹੈ ਕਿ ਅਸੀਂ ਆਪਣੇ ਦੁੱਖਾਂ ਵਿੱਚ ਆਨੰਦ ਕਰਦੇ ਹਾਂ ਕਿਉਂਕਿ ਇਹ ਧੀਰਜ ਚਰਿੱਤਰ ਅਤੇ ਉਮੀਦ ਪੈਦਾ ਕਰਦਾ ਹੈ, ਅਤੇ ਇਹ ਸ਼ਰਮਿੰਦਾ ਨਹੀਂ ਹੋਵੇਗਾ ਕਿਉਂਕਿ ਪਰਮੇਸ਼ੁਰ ਦਾ ਪਿਆਰ ਸਾਡੇ ਦਿਲਾਂ ਵਿੱਚ ਹੈ, ਪਵਿੱਤਰ ਆਤਮਾ ਦੁਆਰਾ ਜਿਹੜਾ ਇਹ ਪਿਆਰ ਸਾਡੇ ਦਿਲਾਂ ਵਿੱਚ ਪਾਇਆ ਗਿਆ ਹੈ ਅਤੇ ਸਾਨੂੰ ਦਿੱਤਾ ਗਿਆ ਹੈ। ਕੁਝ ਟਿੱਪਣੀਕਾਰ ਕਹਿੰਦੇ ਹਨ ਕਿ ਅਸੀਂ ਇੱਥੇ ਰੋਮੀਆਂ 8 ਵਿੱਚ ਹਾਂ, ਇਸ ਵਿਸ਼ੇ ਵੱਲ ਇੱਕ ਸਵੈ ਚਿੱਤਨ ਵਾਪਸੀ ਹੈ ਜੋ ਪੌਲੁਸ ਨੇ ਅਧਿਆਇ 5 ਵਿੱਚ ਸ਼ੁਰੂ ਕੀਤੀ ਸੀ। ਰੋਮੀ 8 ਵਿੱਚ ਪਿਛਲੇ ਹਫ਼ਤੇ ਦੇ ਹਵਾਲੇ ਦੇ ਅੰਤ ਵਿੱਚ ਇਹ ਥੀਮ ਦੁੱਖਾਂ ਦਾ ਦੌਰ ਮੁੜ ਸ਼ੁਰੂ ਹੋਇਆ ਹੈ। ਰੋਮੀ 8 ਬਾਪ ਦੀ 16-17, ਆਤਮਾ ਆਪ ਸਾਡੀ ਆਤਮਾ ਦੇ ਨਾਲ ਗਵਾਹੀ ਦਿੰਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ, ਅਤੇ ਜੇ ਬੱਚੇ ਹਾਂ ਤਾਂ ਵਾਰਸ ਹਾਂ, ਪਰਮੇਸ਼ੁਰ ਦੇ ਵਾਰਸ ਅਤੇ ਮਸੀਹ ਦੇ ਨਾਲ ਸਾਥੀ ਵਾਰਸ, ਬਸ਼ਰਤੇ ਅਸੀਂ ਉਸਦੇ ਨਾਲ ਦੁੱਖ ਝੱਲੀਏ ਤਾਂ ਜੋ ਅਸੀਂ ਵੀ ਉਸਦੇ ਨਾਲ ਮਹਿਮਾ ਪ੍ਰਾਪਤ ਕਰ ਸਕੀਏ। ਇੱਥੇ ਆਇਤ 17 ਵਿੱਚ ਦੁੱਖ ਅਤੇ ਮਹਿਮਾ ਨੂੰ ਇਕੱਠਾ ਕੀਤਾ ਗਿਆ ਹੈ। ਆਇਤ 18 ਦੇ ਸ਼ੁਰੂ ਵਿੱਚ ਕਿਉਂਕਿ ਸਾਨੂੰ ਦਰਸਾਉਂਦਾ ਹੈ ਕਿ ਪੌਲੁਸ ਆਪਣੇ ਅਰਥਾਂ ਨੂੰ ਸਮਝਾਉਣ ਵਾਲਾ ਹੈ, ਅਤੇ ਸਾਡੇ ਲਈ ਇਹ ਸਮਝਣਾ ਮਹੱਤਵਪੂਰਨ ਹੈ ਕਿ ਉਸਦਾ ਕੀ ਅਰਥ ਹੈ, ਕਿਉਂਕਿ ਸਾਡੇ ਦੁੱਖਾਂ ਕਿਉਂਕਿ ਦੁੱਖ ਸਾਡੇ ਸਾਰਿਆਂ ਲਈ ਆਮ ਹਨ। ਸਾ ਤੁਹਾਨੂੰ ਬਸ ਕਾਫ਼ੀ ਸਮਾਂ ਜੀਣਾ ਪਵੇਗਾ ਅਤੇ ਤੁਹਾਨੂੰ ਇਹ ਲੱਭ ਲਵੇਗਾ। ਦੁੱਖ ਸਾਡੇ ਸਾਰਿਆਂ ਲਈ ਆਮ ਹੈ ਅਤੇ ਅਸੀਂ ਦੁੱਖਾਂ ਨਾਲ ਸੰਘਰਸ਼ ਕਰਦੇ ਹਾਂ, ਅਸੀਂ ਦੁੱਖਾਂ ਤੋਂ ਨਫ਼ਰਤ ਕਰਦੇ ਹਾਂ, ਅਸੀਂ ਦੁੱਖਾਂ ਤੋਂ ਬਚਣਾ ਚਾਹੁੰਦੇ ਹਾਂ, ਪਰ ਸਾਨੂੰ ਇਸ ਨੂੰ ਸਮਝਣ ਦੀ ਜ਼ਰੂਰਤ ਹੈ। ਜ਼ਿੰਦਗੀ ਵਿੱਚ ਅਤੇ ਅਸਲ ਵਿੱਚ ਈਸਾਈ ਜੀਵਨ ਵਿੱਚ ਬਹੁਤ ਸਾਰੇ ਦੁੱਖ ਹਨ, ਭਾਵੇਂ ਅਸੀਂ ਇਸ ਦਾ ਅਹਿਸਾਸ ਕਰੀਏ ਜਾਂ ਨਾ ਕਰੀਏ। 21ਵੀਂ ਸਦੀ ਵਿੱਚ ਪੱਛਮ ਵਿੱਚ ਰਹਿੰਦੇ ਹੋਏ ਸਾਨੂੰ ਸ਼ਾਇਦ ਕਿਸੇ ਵੀ ਹੋਰ ਸਮੇਂ ਜਾਂ ਸਥਾਨ ਦੇ ਲੋਕਾਂ ਨਾਲੋਂ ਘੱਟ ਦੁੱਖ ਹੈ, ਪਰ ਇਹ ਬਹੁਤ ਜ਼ਿਆਦਾ ਦਿਲਾਸਾ ਨਹੀਂ ਹੈ ਜਦੋਂ ਅਸੀਂ ਦੁੱਖਾਂ ਵਿੱਚੋਂ ਗੁਜ਼ਰ ਰਹੇ ਹਾਂ। ਇਸ ਲਈ ਸਾਡੇ ਲਈ ਇਸ ਨੂੰ ਸਮਝਣ ਲਈ ਕੁਝ ਸਮਾਂ ਦੇਣਾ ਮਦਦਗਾਰ ਹੋਵੇਗਾ। ਆਇਤ 16-17, ਪੌਲੁਸ ਰੋਮੀਆਂ ਨੂੰ ਮਸੀਹ ਦੇ ਨਾਲ ਦੁੱਖ ਝੱਲਣ ਲਈ ਕਹਿੰਦਾ ਹੈ ਤਾਂ ਜੋ ਮਸੀਹ ਦੇ ਨਾਲ ਮਹਿਮਾ ਪ੍ਰਾਪਤ ਕਰ ਸਕਣ। ਫਿਰ ਉਹ ਕਹਿੰਦਾ ਹੈ ਆਇਤ 18, ਕਿਉਂਕਿ ਮੈਂ ਸਮਝਦਾ ਹਾਂ ਕਿ ਇਸ ਵਰਤਮਾਨ ਸਮੇਂ ਦੇ ਦੁੱਖਾਂ ਦੀ ਤੁਲਨਾ ਕਰਨ ਦੇ ਯੋਗ ਨਹੀਂ ਹਨ ਉਹ ਮਹਿਮਾ ਜੋ ਸਾਨੂੰ ਪ੍ਰਗਟ ਹੋਣੀ ਹੈ। ਹੁਣ 1 ਮਿੰਟ ਲਈ ਰੁਕੋ ਅਤੇ ਆਪਣੀ ਜ਼ਿੰਦਗੀ ਵਿੱਚ ਦੁੱਖਾਂ 'ਤੇ ਵਿਚਾਰ ਕਰੋ। ਉਹ ਜੋ ਵੀ ਹਨ ਤੁਸੀਂ ਜਾਣਦੇ ਹੋ, ਭਾਵੇਂ ਇਹ ਔਖਾ ਹੋਵੇ, ਸਹਿਣ ਲਈ ਔਖਾ ਅਤੇ ਭਾਰੀ ਹੋਣ, ਪਰ ਉਹ ਉਸ ਮਹਿਮਾ ਨਾਲ ਤੁਲਨਾ ਕਰਨ ਦੇ ਯੋਗ ਨਹੀਂ ਹਨ ਜੋ ਸਾਨੂੰ ਮਸੀਹ ਵਿੱਚ ਪ੍ਰਗਟ ਹੋਣੀ ਹੈ ਜਾਂ ਮਿਲੇਗੀ। ਇਹ ਉਹ ਹੈ ਜੋ ਪੌਲੁਸ ਚਾਹੁੰਦਾ ਹੈ ਕਿ ਅਸੀਂ ਆਪਣੇ ਸਾਰੇ ਦਿਲਾਂ ਨਾਲ ਵਿਸ਼ਵਾਸ ਕਰੀਏ, ਅਤੇ ਸਾਨੂੰ ਇਸ 'ਤੇ ਆਪਣੇ ਦਿਲਾਂ ਵਿੱਚ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ, ਆਪਣੇ ਦਿਲ ਦੇ ਅੰਦਰ, ਨਾ ਕਿ ਸਿਰਫ ਆਪਣੇ ਸਿਰਾਂ ਵਿੱਚ। ਕਿਉਂਕਿ ਜਦੋਂ ਦੁੱਖ ਆਉਂਦੇ ਹਨ ਤਾਂ ਇੱਕ ਡੂੰਘਾ ਵਿਸ਼ਵਾਸ ਅਤੇ ਜਿਹੜਾ ਨਾ ਅਤੇ ਤੋ ਜਿਹੜਾ ਜਿਹਨੂੰ ਜਿਹੜਾ ਇੱਦਾਂ ਦਾ ਵਿਸ਼ਵਾਸ ਜਿਹੜਾ ਕਿ ਸਾਨੂੰ ਸੌਂਦਾ ਆ, ਉਹ ਹਰ ਉਮੀਦ ਜਿਹੜੀ ਉਹ ਟੁੱਟ ਜਾਂਦੀ ਆ, ਜਾਂ ਇੱਕ ਤੋਲੀਆ ਜਿਹੜਾ ਸੁੱਟਣ ਵਾਲੀ ਜਿਹੜੀ ਆ ਜਿਹੜੀ ਸਿਚੁਏਸ਼ਨ ਆ ਸਾਡੀ ਪੈਦਾ ਹੋ ਜਾਂਦੀ ਆ। ਤੁਸੀਂ ਇਹ ਕਹਿਣ ਲਈ ਪਰਤਾਏ ਜਾ ਸਕਦੇ ਹੋ, ਜੇਕਰ ਇਹੀ ਹੈ ਤਾਂ ਜੋ ਸਾਨੂੰ ਤੁਹਾਨੂੰ ਮਸੀਹ 'ਤੇ ਵਿਸ਼ਵਾਸ ਕਰਨ ਲਈ ਮਿਲਦਾ ਹੈ ਤਾਂ ਇਹ ਪ੍ਰਾਪਤ ਕਰ ਲਿਆ ਹੈ। ਜੇਕਰ ਇਹ ਇੱਕ ਅਸਲੀ ਪਰਤਾਵਾ ਨਾ ਹੁੰਦਾ ਤਾਂ ਪੌਲੁਸ ਨੂੰ ਇਹ ਪੈਰਾ ਲਿਖਣ ਦੀ ਜ਼ਰੂਰਤ ਨਹੀਂ ਹੁੰਦੀ। ਇਸ ਲਈ ਆਓ ਆਪਾਂ ਦੁੱਖ ਅਤੇ ਮਹਿਮਾ ਵਿੱਚ ਡੂੰਘਾਈ ਨਾਲ ਖੋਜ ਕਰੀਏ ਤਾਂ ਜੋ ਅਸੀਂ ਆਪਣੇ ਪਿਛਲੇ ਦੁੱਖਾਂ ਨੂੰ ਸਹੀ ਢੰਗਾਂ ਨਾਲ ਸਮਝਣ ਲਈ ਮਜ਼ਬੂਤ ਹੋ ਸਕੀਏ ਅਤੇ ਆਪਣੇ ਵਰਤਮਾਨ ਦੁੱਖਾਂ ਨੂੰ ਵਿਸ਼ਵਾਸ ਨਾਲ ਸੰਭਲ ਸਕੀਏ ਅਤੇ ਭਵਿੱਖ ਵਿੱਚ ਆਉਣ ਵਾਲੇ ਦੁੱਖਾਂ ਦੇ ਲਈ ਤਿਆਰ ਰਹੀਏ। ਜੇਕਰ ਤੁਸੀਂ ਇੱਕ ਵੱਡਾ ਵਿਚਾਰ ਚਾਹੁੰਦੇ ਹੋ ਤਾਂ ਅੱਜ ਦੇ ਹਵਾਲੇ ਬਾਰੇ ਇਹ ਕਿ ਮੌਜੂਦ ਦੁੱਖ ਅਸਲ ਸਰਵ ਵਿਆਪਕ ਅਤੇ ਦਰਦਨਾਕ ਹੈ, ਪਰ ਇਹ ਆਸਥਾਈ ਹੈ, ਉਦੇਸ਼ਪੂਰਨ ਅਤੇ ਪਰਮੇਸ਼ੁਰ ਦੁਆਰਾ ਵਾਅਦਾ ਕੀਤੇ ਗਏ ਮਹਿਮਾ ਦੇ ਮੁਕਾਬਲੇ ਬੇਮਿਸਾਲ ਹੈ। ਸਭ ਤੋਂ ਪਹਿਲਾਂ ਧਿਆਨ ਦਿਓ ਕਿ ਦੁੱਖ ਜਿਹੜੇ ਆ ਸਰਵ ਵਿਆਪਕ ਹੈ, ਦੁੱਖ ਸਾਰੀ ਸ੍ਰਿਸ਼ਟੀ ਅਤੇ ਪਰਮੇਸ਼ੁਰ ਦੇ ਬੱਚਿਆਂ ਲਈ ਆਉਂਦਾ ਹੈ। 18-22 ਆਇਤਾਂ ਵਿੱਚ ਪੌਲੁਸ ਇਸ਼ਾਰਾ ਕਰਦਾ ਹੈ ਕਿ ਇੱਕ ਹਾਹਾਕਾਰ ਵਾਲੀ ਦੁਨੀਆ, ਪੌਲੁਸ ਸਾਨੂੰ ਦਿਖਾਉਂਦਾ ਹੈ ਕਿ ਸਾਰੀ ਸ੍ਰਿਸ਼ਟੀ ਹਾਹਾਕਾਰ, ਨਿਰਾਸ਼ਾ, ਸੜਨ ਅਤੇ ਦੁੱਖ ਵਿੱਚ ਸ਼ਾਮਿਲ ਹੈ। ਪਰ ਇਸ ਨੂੰ 3 ਵਾਰ 3 ਵੱਖ ਵੱਖ ਤਰੀਕਿਆਂ ਨਾਲ ਕਹਿੰਦਾ ਹੈ। ਸ਼ਾਇਦ ਸਭ ਤੋਂ ਸਪੱਸ਼ਟ ਤੌਰ 'ਤੇ ਉਹ ਆਇਤ 22 ਵਿੱਚ ਕਹਿੰਦਾ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ ਹੁਣ ਤੱਕ ਬੱਚੇ ਦੇ ਜਨਮ ਦੇ ਦਰਦ ਵਿੱਚ ਇਕੱਠੇ ਹਾਹਾਕਾਰ ਰਹੀ ਹੈ। ਪੂਰੀ ਸ੍ਰਿਸ਼ਟੀ ਹਾਹਾਕਾਰ ਕਰ ਰਹੀ ਹੈ ਅਤੇ ਹਾਹਾਕਾਰ ਮਚੀ ਪਈ ਹੈ। ਦੂਜੇ ਸ਼ਬਦਾਂ ਵਿੱਚ ਇਹ ਨਾ ਸੋਚੋ ਕਿ ਜਦੋਂ ਤੁਸੀਂ ਦੁੱਖ ਝੱਲ ਰਹੇ ਹੋ ਤਾਂ ਇਹ ਸਿਰਫ ਤੁਹਾਡੇ ਅਤੇ ਤੁਹਾਡੀ ਨਿੱਜੀ ਸਥਿਤੀ ਨਾਲ ਸੰਬੰਧਿਤ ਹੈ। ਤੁਸੀਂ ਉਸ ਹਾਹਾਕਾਰ ਦਾ ਹਿੱਸਾ ਹੋ ਜੋ ਸਾਰੀ ਸ੍ਰਿਸ਼ਟੀ ਅਨੁਭਵ ਕਰਦੀ ਹੈ। ਇਹ ਇੱਕ ਹਾਹਾਕਾਰ ਵਾਲੀ ਦੁਨੀਆ ਹੈ। ਆਇਤ 21 ਪੌਲਸ ਕਹਿੰਦਾ ਹੈ, ਸ੍ਰਿਸ਼ਟੀ ਖੁਦ ਭ੍ਰਿਸ਼ਟਾਚਾਰ ਦੇ ਬੰਧਨ ਤੋਂ ਮੁਕਤ ਹੋ ਜਾਵੇਗੀ ਅਤੇ ਪਰਮੇਸ਼ੁਰ ਦੇ ਬੱਚਿਆਂ ਦੀ ਮਹਿਮਾ ਦੀ ਆਜ਼ਾਦੀ ਪ੍ਰਾਪਤ ਕਰੇਗੀ। ਸ੍ਰਿਸ਼ਟੀ ਖੁਦ ਭ੍ਰਿਸ਼ਟਾਚਾਰ ਦੇ ਬੰਧਨ ਵਿੱਚ ਹੈ। ਅਸੀਂ ਇਹ ਜਾਣਦੇ ਹਾਂ ਕਿ ਅਸੀਂ ਇਸ ਨੂੰ ਹਰ ਰੋਜ਼ ਦੇਖਦੇ ਹਾਂ। ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਅਤੇ ਅਸੀਂ ਦੇਖਦੇ ਹਾਂ ਕਿ ਸਾਡੀ ਦੁਨੀਆ ਕਿਸ ਗੜਬੜ ਵਿੱਚ ਹੈ, ਅਤੇ ਅਸੀਂ ਜਾਣਦੇ ਹਾਂ ਕਿ ਪੌਲਸ ਇੱਥੇ ਆਪਣੇ ਮੁਲਾਂਕਣ ਨਾਲ 100% ਜਿਹੜਾ ਉਹ ਸਹੀ ਹੈ। ਇਸ ਸੰਸਾਰ ਵਿੱਚ ਸਾਡਾ ਹਾਹਾਕਾਰ ਅਤੇ ਸਾਡਾ ਦੁੱਖ ਭ੍ਰਿਸ਼ਟਾਚਾਰ ਜਾਂ ਸੜਨ ਦੇ ਇੱਕ ਵਿਸ਼ਵ ਵਿਆਪੀ ਬੰਧਨ ਦਾ ਹਿੱਸਾ ਹੈ। ਸਾਡਾ ਦੁੱਖ ਸਿਰਫ ਨਿੱਜੀ ਨਹੀਂ ਹੈ, ਇਹ ਸਿਰਫ ਸਾਡਾ ਦੁੱਖ ਨਹੀਂ ਹੈ, ਇਸ ਦੀ ਇੱਕ ਵੱਡੀ ਬਹੁਤ ਵੱਡੀ ਵਿਆਖਿਆ ਹੈ। ਇਹ ਕਿਸੇ ਗਲੋਬਲ ਚੀਜ਼ ਦਾ ਹਿੱਸਾ ਹੈ, ਕੁਝ ਬ੍ਰਹਿਮੰਡੀ ਚੀਜ਼ ਦਾ ਹਿੱਸਾ ਹੈ। ਕੁਦਰਤ ਦੀ ਦੁਨੀਆ ਵਿੱਚ ਇੱਕ ਬੁਨਿਆਦੀ ਚੀਜ਼ ਹੈ, ਇੱਕ ਸੜਨ, ਇੱਕ ਬਰਬਾਦੀ, ਇੱਕ ਵਿਨਾਸ਼, ਇੱਕ ਨਾਸ਼। ਕੁਝ ਨਾ ਕੁਝ ਗੜਬੜ ਹੈ, ਕੁਝ ਗਲਤ ਹੋ ਗਿਆ ਹੈ, ਅਤੇ ਇਸ ਸਭ ਵਿੱਚ ਕੁਝ ਨੁਕਸਾਨਦੇਹ ਹੈ। ਇਹ ਸਿਰਫ ਤੁਸੀਂ ਹੀ ਨਹੀਂ ਹੋ, ਆਪਣੇ ਸਾਰੇ ਦੁੱਖਾਂ ਬਾਰੇ ਵਿੱਚ ਇਹ ਨਾ ਸੋਚੋ ਕਿ ਇਹ ਸਭ ਕੁਝ ਤੁਹਾਡੇ ਦੁਆਰਾ ਕੀਤੇ ਗਏ ਕੰਮ ਨਾਲ ਸੰਬੰਧਿਤ ਹੈ। ਇਹ ਹਮੇਸ਼ਾ ਅਜਿਹਾ ਨਹੀਂ ਹੁੰਦਾ। ਅਸਲ ਵਿੱਚ ਮੈਨੂੰ ਇਹ ਵੀ ਯਕੀਨ ਨਹੀਂ ਹੈ ਕਿ ਅਕਸਰ ਅਜਿਹਾ ਹੁੰਦਾ ਹੈ। ਆਇਤ 20 ਕਹਿੰਦੀ ਹੈ, ਕਿਉਂਕਿ ਸ੍ਰਿਸ਼ਟੀ ਵਿਅਰਥਤਾ ਦੇ ਅਧੀਨ ਸੀ ਜਾਂ ਵਿਅਰਥਤਾ ਦੇ ਅਧੀਨ ਸੀ। ਇਹ ਪੂਰੀ ਸ੍ਰਿਸ਼ਟੀ ਹੈ ਜੋ ਵਿਅਰਥਤਾ ਅਤੇ ਨਿਰਾਸ਼ਾ ਦੇ ਅਧੀਨ ਹੈ। ਸਿਰਫ ਅਸੀਂ ਹੀ ਨਹੀਂ, ਸਿਰਫ ਮਨੁੱਖਤਾ ਹੀ ਨਹੀਂ, ਅਤੇ ਸਿਰਫ ਤੁਸੀਂ ਹੀ ਨਹੀਂ, ਸ੍ਰਿਸ਼ਟੀ ਭ੍ਰਿਸ਼ਟਾਚਾਰ ਦੇ ਬੰਧਨ ਵਿੱਚ ਹੈ, ਵਿਅਰਥਤਾ ਦੇ ਅਧੀਨ ਹੈ। ਕਰਾਹਣਾ ਇਹ ਮੋੜ ਅਤੇ ਸੜਨ ਦੇ ਇੱਕ ਨਿਰੰਤਰ ਚੱਕਰ ਵਿੱਚ ਫਸੀ ਹੋਈ ਹੈ। ਜ਼ਰਾ ਉਹਨਾਂ ਸਾਰਿਆਂ ਬਾਰੇ ਸੋਚੋ ਜਿਨ੍ਹਾਂ ਨੂੰ ਅਸੀਂ ਕੁਦਰਤੀ ਵਿਗਿਆਨਕ ਪ੍ਰਕਿਰਿਆਵਾਂ ਕਹਿੰਦੇ ਹਾਂ, ਜਿਨ੍ਹਾਂ ਵਿੱਚ ਮੌਤ, ਸੜਨ ਅਤੇ ਨਾਸ਼ ਸ਼ਾਮਿਲ ਹਨ। ਅਕਸਰ ਜੀਵਨ ਵਿੱਚ ਇਸ ਪ੍ਰਕਿਰਿਆ ਵਿੱਚ ਆਪਣੇ ਆਪ ਨੂੰ ਦੁਬਾਰਾ ਪੇਸ਼ ਕਰਦੇ ਹਾਂ, ਪਰ ਇਹ ਮੌਤ, ਸੜਨ ਅਤੇ ਨਾਸ਼ ਦੁਆਰਾ ਸਭ ਕੁਛ ਜਿਹੜਾ ਹੈ, ਪੂਰੀ ਸ੍ਰਿਸ਼ਟੀ ਆ ਉਹ ਘਿਰੀ ਹੋਈ ਹੈ, ਜਾਂ ਸਾਡਾ ਸਾਰਾ ਬ੍ਰਹਿਮੰਡ ਘਿਰਿਆ ਹੋਇਆ ਹੈ। ਸਾਰਾ ਬ੍ਰਹਿਮੰਡ ਵਿਗੜ ਰਿਹਾ ਹੈ ਅਤੇ ਹੇਠਾਂ ਵੱਲ ਦੌੜ ਰਿਹਾ ਹੈ, ਕ੍ਰਮ ਅਤੇ ਹਫੜਾ ਦਫੜੀ ਵੱਲ ਵੱਧ ਰਿਹਾ ਹੈ। ਕੁਦਰਤ ਵਿੱਚ ਹਰ ਚੀਜ਼ ਟੁੱਟਦੀ ਹੈ ਅਤੇ ਮਰ ਜਾਂਦੀ ਹੈ। ਜਿਵੇਂ ਕਿ ਟਿਮ ਕੈਲਰ ਕਹਿੰਦਾ ਹੈ, ਕੁਦਰਤ ਵਰਤਮਾਨ ਵਿੱਚ ਇੱਕ ਕਾਤਲ ਹੈ। ਇਸ ਲਈ ਪੌਲਸ ਸਾਨੂੰ ਦਿਖਾਉਂਦਾ ਹੈ ਕਿ ਸਾਰੀ ਕੁਦਰਤ, ਸਾਰੀ ਸ੍ਰਿਸ਼ਟੀ ਇਸ ਦੁੱਖ ਵਿੱਚ ਸ਼ਾਮਲ ਹੈ। ਇਹ ਹਾਹਾਕਾਰ ਜੋ ਸਾਨੂੰ ਮਸੀਹ ਦੇ ਨਾਲ ਵਿਰਾਸਤ ਵਿੱਚ ਪ੍ਰਾਪਤ ਕਰਨ ਲਈ ਸਹਿਣਾ ਚਾਹੀਦਾ ਹੈ, ਕੁਦਰਤ ਸ਼ੁਰੂ ਤੋਂ ਅੰਤ ਤੱਕ ਦਰਦ ਅਤੇ ਦਰਦ ਦੁੱਖ ਦਾ ਜਿਹੜਾ ਆ ਉਹ ਖੇਤਰ ਹੈ। ਦੁਨੀਆ ਟੁੱਟ ਗਈ ਹੈ, ਬੁਨਿਆਦੀ ਤੌਰ 'ਤੇ ਟੁੱਟ ਗਈ ਹੈ, ਪਰ ਇਹ ਉਮੀਦ ਤੋਂ ਪਰੇ ਨਹੀਂ ਟੁੱਟੀ ਹੈ। ਸਾਡੇ ਕੋਲ ਹੀ ਇੱਕ ਹਾਹਾਕਾਰ ਸੰਸਾਰ ਹੈ, ਸਾਡੇ ਕੋਲ ਇਹ ਵੀ ਹੈ ਇੱਕ ਹਾਹਾਕਾਰ ਕਰਨ ਵਾਲੇ ਲੋਕ। ਆਇਤ 23, ਅਤੇ ਸਿਰਫ ਸ੍ਰਿਸ਼ਟੀ ਹੀ ਨਹੀਂ ਸਗੋਂ ਅਸੀਂ ਖੁਦ, ਜਿਨ੍ਹਾਂ ਕੋਲ ਆਤਮਾ ਦਾ ਪਹਿਲਾ ਫਲ ਹੈ, ਅੰਦਰੋਂ ਹਾਹਾਕਾਰ ਕਰਦੇ ਹਾਂ ਜਦੋਂ ਅਸੀਂ ਪੁੱਤਰਾਂ ਵਜੋਂ ਗੋਦ ਲੈਣ, ਆਪਣੇ ਸਰੀਰ ਦੇ ਛੁਟਕਾਰੇ ਦੀ ਬੇਸਬਰੀ ਨਾਲ ਉਡੀਕ ਕਰਦੇ ਹਾਂ। ਇਹ ਸਿਰਫ ਸ੍ਰਿਸ਼ਟੀ ਹੀ ਨਹੀਂ ਸਗੋਂ ਅਸੀਂ ਖੁਦ ਹਾਂ, ਇਹ ਸਿਰਫ ਸ੍ਰਿਸ਼ਟੀ ਹੀ ਨਹੀਂ ਸਗੋਂ ਪਰਮੇਸ਼ੁਰ ਦੇ ਬੱਚੇ ਵੀ ਹਾਂ। ਇਹ ਸਾਰਾ ਵਿਸ਼ਵ ਵਿਆਪੀ ਬ੍ਰਹਿਮੰਡ ਸੰਦਰਭ ਪੌਲਸ ਸਾਨੂੰ ਦਿੰਦਾ ਹੈ, ਕਿਉਂਕਿ ਉਹ ਸਾਡੀ ਸਥਿਤੀ ਨੂੰ ਸਮਝਣ ਅਤੇ ਵਿਸ਼ਵਾਸ ਅਤੇ ਉਮੀਦ ਨਾਲ ਸਾਡੇ ਦੁੱਖ ਨੂੰ ਸਹਿਣ ਵਿੱਚ ਸਾਡੀ ਮਦਦ ਕਰਨਾ ਚਾਹੁੰਦਾ ਹੈ। ਆਇਤ 23, ਇਸ ਨੂੰ ਇੱਕ ਨਿੱਜੀ ਪੱਧਰ 'ਤੇ ਲਿਆਉਂਦਾ ਹੈ। ਅਸੀਂ ਖੁਦ ਵੀ ਅੰਦਰੋਂ ਹਾਹਾਕਾਰ ਕਰਦੇ ਹਾਂ ਜਦੋਂ ਅਸੀਂ ਉਡੀਕ ਕਰਦੇ ਹਾਂ, ਅਸੀਂ ਵੀ ਹਾਹਾਕਾਰ ਕਰਦੇ ਹਾਂ, ਇੱਥੋਂ ਤੱਕ ਕਿ ਅਸੀਂ ਵੀ ਜਿਨ੍ਹਾਂ ਕੋਲ ਆਤਮਾ ਦਾ ਪਹਿਲਾ ਫਲ ਹੈ, ਸਾਡੇ ਕੋਲ ਵੀ ਜਿਨ੍ਹਾਂ ਕੋਲ ਇੱਕ ਸਰਵ ਸ਼ਕਤੀਮਾਨ ਪਰਮਾਤਮਾ ਹੈ ਜੋ ਸਾਡੇ ਭਲੇ ਲਈ ਸਭ ਕੁਝ ਕਰਦਾ ਹੈ, ਅਸੀਂ ਵੀ ਜੋ ਮਸੀਹ ਦੀ ਦੁਲਹਨ ਹਾਂ, ਅਸੀਂ ਵੀ ਜਿਨ੍ਹਾਂ ਲਈ ਪਰਮਾਤਮਾ ਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਅਸੀਂ ਵੀ ਸ੍ਰਿਸ਼ਟੀ ਦੇ ਸਰਾਪ ਹੇਠਾਂ ਹੌਂਕਾ ਭਰਦੇ ਹਾਂ। ਸਾਡੇ ਕੋਲ ਪਹਿਲਾਂ ਹੀ ਆਤਮਾ ਦੇ ਪਹਿਲੇ ਫਲ ਹਨ, ਪਰ ਅਜੇ ਤੱਕ ਪੁੱਤਰ ਵਜੋਂ ਗੋਦ ਲਏ ਜਾਣ ਅਤੇ ਸਾਡੇ ਸਰੀਰਾਂ ਦੇ ਛੁਟਕਾਰੇ ਦਾ ਕੀ ਅਰਥ ਹੈ? ਇਸ ਦੀ ਪੂਰੀ ਅਸਲੀਅਤ ਨਹੀਂ ਹੈ। ਅਸੀਂ ਪਹਿਲਾਂ ਹੀ ਅਤੇ ਅਜੇ ਨਹੀਂ ਇਸ ਤਣਾਅ ਵਿੱਚ ਰਹਿੰਦੇ ਹਾਂ। ਅਸੀਂ ਅਜੇ ਵੀ ਇਸ ਇਹ ਹੌਂਕਾ ਭਰ ਰਹੇ ਡਿੱਗੇ ਹੋਏ ਹਾਂ, ਸੰਸਾਰ ਵਿੱਚ ਰਹਿਣ ਦੇ ਅਧੀਨ ਹਾਂ। ਅਸੀਂ ਆਉਣ ਵਾਲੀ ਦੁਨੀਆ ਦਾ ਸਵਾਦ ਚੱਖਿਆ ਹੈ, ਕਿਸੇ ਅਰਥ ਵਿੱਚ ਅਸੀਂ ਇਸਦਾ ਪਹਿਲਾਂ ਹੀ ਹਿੱਸਾ ਹਾਂ ਅਤੇ ਫਿਰ ਵੀ ਹੌਂਕਾ ਭਰੇ ਸੰਸਾਰ ਤੋਂ ਬਿਲਕੁਲ ਮੁਕਤ ਨਹੀਂ ਹਾਂ। ਸ੍ਰਿਸ਼ਟੀ ਚੀਕਦੀ ਹੈ ਕਿਉਂਕਿ ਇਹ ਬੱਝੀ ਹੋਈ ਹੈ, ਵਿਸ਼ਵਾਸੀ ਚੀਕਦਾ ਹੈ ਕਿਉਂਕਿ ਅਸੀਂ ਉਡੀਕ ਕਰ ਰਹੇ ਹਾਂ। ਇਸ ਲਈ ਮੈਂ ਸੋਚਦਾ ਹਾਂ ਕਿ ਸਾਡੇ ਲਈ ਇਸ ਹਵਾਲੇ ਤੋਂ ਸਭ ਤੋਂ ਪਹਿਲਾਂ ਸਿੱਖਣ ਵਾਲੀ ਗੱਲ ਇਹ ਹੈ ਕਿ ਦੁੱਖ ਜਿਹੜਾ ਆ ਉਹ ਸਰਵ ਵਿਆਪਕ ਆ, ਦੁੱਖ ਸਾਰੀ ਸ੍ਰਿਸ਼ਟੀ ਅਤੇ ਪਰਮਾਤਮਾ ਦੇ ਈਵਨ ਬੱਚਿਆਂ ਨੂੰ ਵੀ ਆਉਂਦਾ ਹੈ ਜਾਂ ਆਉਂਦੇ ਹਨ। ਹੁਣ ਮੈਂ ਜਾਣਦਾ ਹਾਂ ਕਿ ਸਾਡੇ ਕੋਲ ਦੁੱਖਾਂ ਦੇ ਹਰ ਤਰ੍ਹਾਂ ਦੇ ਵਿਚਕਾਰ ਅਸੀਂ ਜਿਹੜੇ ਫਸੇ ਹੋਏ ਹਾਂ। ਦੁੱਖ, ਉਦਾਸੀ, ਬਿਮਾਰੀ, ਚਿੰਤਾ, ਦਰਦ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸਲੀ ਹਨ ਅਤੇ ਸਾਨੂੰ ਆਪਣੇ ਆਪ ਨੂੰ ਯਾਦ ਕਰਾਉਣ ਦੀ ਲੋੜ ਹੈ ਕਿ ਇਹ ਸੰਸਾਰ ਵਿੱਚ ਜੀਵਨ ਦੀ ਅਸਲੀਅਤ ਹੈ। ਇੱਕ ਟੁੱਟਿਆ ਹੋਇਆ ਸੰਸਾਰ, ਇੱਕ ਡਿੱਗਿਆ ਹੋਇਆ ਸੰਸਾਰ, ਇੱਕ ਹੌਂਕਾ ਭਰਿਆ ਹੋਇਆ ਸੰਸਾਰ। ਜਿਵੇਂ ਕਿ ਅਸੀਂ ਦੁਨੀਆ ਨੂੰ ਇਸ ਦੇ ਸਾਰੇ ਹਫੜਾ ਦਫੜੀ ਵਿੱਚ ਦੇਖਦੇ ਹਾਂ, ਵਾਤਾਵਰਨ ਦੀ ਹਫੜਾ ਦਫੜੀ, ਰਾਜਨੀਤਿਕ ਹਫੜਾ ਦਫੜੀ, ਸਾਨੂੰ ਆਪਣੀ ਨਸ ਨੂੰ ਫੜਨ ਦੀ ਜ਼ਰੂਰਤ ਹੈ ਕਿਉਂਕਿ ਇਹ ਇੱਕ ਹੰਕਾਰ ਭਰੀ ਦੁਨੀਆ ਦੀ ਅਸਲੀਅਤ ਹੈ। ਆਪਣੇ ਦੁੱਖਾਂ ਨੂੰ ਬਹੁਤ ਜ਼ਿਆਦਾ ਨਿੱਘੀ ਨਾ ਬਣਾਓ। ਇਹ ਨਾ ਸੋਚੋ ਕਿ ਇਹ ਕੋਈ ਖਾਸ ਸਜ਼ਾ ਹੈ, ਕਿਸੇ ਖਾਸ ਪਾਪ ਦਾ ਨਤੀਜਾ ਹੈ। ਦਰਦ ਦੇ ਸਮੇਂ ਆਪਣੇ ਦਿਲ ਦੀ ਖੋਜ ਕਰੋ, ਇਸ ਨੂੰ ਤੁਹਾਨੂੰ ਗੰਭੀਰ ਅਤੇ ਨਿਮਰ ਬਣਾਉਣ ਦਿਓ, ਪਰ ਦੁੱਖ ਨੂੰ ਉਸ ਦੁੱਖ ਵਿੱਚ ਨਾ ਜੁੜੋ ਜਿਸ ਦਾ ਇਰਾਦਾ ਨਹੀਂ ਹੈ। ਅਸੀਂ ਇੱਕ ਹੰਕਾਰ ਭਰੀ ਰਚਨਾ ਵਿੱਚ ਰਹਿੰਦੇ ਹਾਂ, ਇੱਕ ਹੰਕਾਰ ਭਰੀ ਦੁਨੀਆ ਵਿੱਚ, ਇੱਕ ਟੁੱਟੀ ਹੋਈ ਦੁਨੀਆ ਵਿੱਚ ਮਾੜੀਆਂ ਚੀਜ਼ਾਂ ਵਾਪਰਦੀਆਂ ਹਨ। ਇਹ ਸਾਰੇ ਸੰਸਾਰ ਉੱਤੇ ਇੱਕ ਆਮ ਬ੍ਰਹਮ ਜਿਹੜਾ ਫਰਮਾਨ ਹੈ ਅਤੇ ਪੌਲਸ ਦਾ ਬਿੰਦੂ ਇਹ ਹੈ, ਪਰਮੇਸ਼ਵਰ ਦੇ ਕੀਮਤੀ ਬੱਚਿਆਂ ਨੂੰ ਵੀ ਇਸ ਵਿੱਚ ਮਸੀਹ ਦੇ ਨਾਲ ਦੁੱਖ ਝੱਲਣਾ ਚਾਹੀਦਾ ਹੈ। ਸੋ ਕੀ ਹੈ, ਦੁੱਖ ਜਿਹੜਾ ਸਰਵ ਵਿਆਪਕ ਆ। ਹੁਣ ਦੂਜਾ ਧਿਆਨ ਦਿਓ, ਦੁੱਖ ਇਸ ਲਈ ਮੌਜੂਦ ਹਨ ਕਿਉਂਕਿ ਸੰਸਾਰ ਅਧੀਨ ਹੈ ਪਰ ਤਿਆਗਿਆ ਗਿਆ ਨਹੀਂ। ਆਇਤ ਵੀ ਇੱਕ ਅਸੁਵਿਧਾਜਨਕ ਆਇਤ ਹੈ ਅਤੇ ਇਸ 'ਤੇ ਇੱਕ ਨਜ਼ਰ ਮਾਰੋ, ਕਿਉਂਕਿ ਸ੍ਰਿਸ਼ਟੀ ਨੂੰ ਵਿਅਰਥ ਦੇ ਅਧੀਨ ਕੀਤਾ ਗਿਆ ਸੀ, ਆਪਣੀ ਮਰਜ਼ੀ ਨਾਲ ਨਹੀਂ ਪਰ ਉਸ ਦੇ ਕਾਰਨ ਜਿਸ ਨੇ ਆਸ ਨਾਲ ਇਸ ਨੂੰ ਅਧੀਨ ਕੀਤਾ। ਹੁਣ ਉਸ ਦੇ ਕਾਰਨ ਜਿਸ ਨੇ ਇਸ ਨੂੰ ਅਧੀਨ ਕੀਤਾ, ਰਚਨਾ ਦੀ ਵਿਅਰਥਤਾ ਅਤੇ ਭ੍ਰਿਸ਼ਟਾਚਾਰ ਅਤੇ ਹਾਹਾਕਾਰ ਜੋ ਅਸੀਂ ਅੱਜ ਦੇਖਦੇ ਹਾਂ ਇਸ ਦੇ ਅਧੀਨ ਹੋਣ ਦਾ ਨਤੀਜਾ ਹੈ। ਉਹ ਕਿਸੇ ਨਿਆਇਕ ਕਾਰਵਾਈ ਦਾ ਨਤੀਜਾ ਹਨ, ਇਹ ਕੇਵਲ ਕੁਦਰਤੀ ਨਹੀਂ ਹੈ। ਸੋ ਇਹ ਕੁਦਰਤ ਤੋਂ ਨਹੀਂ ਹੈ। ਜੋ ਅਸੀਂ ਲੱਭਦੇ ਹਾਂ ਉਹ ਇਹ ਹੈ ਕਿ ਇਹ ਵਿਅਰਥਤਾ ਅਤੇ ਭ੍ਰਿਸ਼ਟਾਚਾਰ ਜੋ ਅਸੀਂ ਦੇਖਦੇ ਹਾਂ ਇੱਕ ਬ੍ਰਹਮ ਨਿਆਇਕ ਫਰਮਾਨ ਹੈ, ਨਾ ਕਿ ਘਟਨਾਵਾਂ ਦਾ ਕੁਦਰਤੀ ਨਤੀਜਾ ਹੈ। ਪਰਮਾਤਮਾ ਨੇ ਪਾਪ ਦੇ ਜਵਾਬ ਵਿੱਚ ਸੰਸਾਰ ਦੀ ਵਿਅਰਥਤਾ, ਭ੍ਰਿਸ਼ਟਾਚਾਰ ਦਾ ਵਿਨਾਸ਼ ਅਤੇ ਹਾਹਾਕਾਰ ਦਾ ਫੈਸਲਾ ਕੀਤਾ। ਹੁਣ ਇਸ ਨੂੰ ਸਮਝਣ ਲਈ ਸਾਨੂੰ ਉਤਪਤੀ 3 ਅਤੇ ਵਾਪਸ ਜਾਣ ਦੀ ਲੋੜ ਹੈ। ਹੁਣ ਉਤਪਤੀ ਦੇ ਸ਼ੁਰੂਆਤੀ ਅਧਿਆਵਾਂ ਨਾਲ ਸਮੱਸਿਆ ਇਹ ਹੈ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਬੱਚਿਆਂ ਦੀਆਂ ਕਹਾਣੀਆਂ ਦੀਆਂ ਕਿਤਾਬਾਂ ਦੁਆਰਾ ਆਕਾਰ ਦੇ ਬਾਰੇ ਸਾਡੇ ਵਿਚਾਰ ਰੱਖੇ ਹਨ। ਅਸੀਂ ਕਹਾਣੀਆਂ ਜਾਂ ਸਿਰਜਣਾ ਨੂੰ ਦੱਸਦੇ ਹਾਂ ਅਤੇ ਡਿੱਗਦੇ ਹਾਂ, ਪਰ ਉਹਨਾਂ ਘਟਨਾਵਾਂ ਦੇ ਅਸਲ ਸੰਸਾਰ ਦੇ ਨਤੀਜਿਆਂ ਨੂੰ ਪੂਰੀ ਤਰ੍ਹਾਂ ਨਾਲ ਵੇਖਣ ਵਿੱਚ ਅਸਫਲ ਰਹਿੰਦੇ ਹਾਂ। ਉਤਪਤੀ 3 ਦੱਸਦਾ ਹੈ ਕਿ ਸੰਸਾਰ ਇਸ ਤਰ੍ਹਾਂ ਕਿਉਂ ਹੈ। ਉਤਪਤੀ 3 ਦੱਸਦੀ ਹੈ ਕਿ ਸੰਸਾਰ ਵਿੱਚ ਦੁੱਖ, ਦਰਦ ਅਤੇ ਮਿਹਨਤ ਕਿਉਂ ਹੈ। ਆਓ ਇਸ ਨੂੰ ਵੇਖੀਏ। ਉਤਪਤੀ 3 ਉਹਦਾ 14-19 ਆਇਤ ਤੱਕ, ਰੱਬ ਨੇ ਇੱਕ ਵਧੀਆ ਸੰਸਾਰ ਬਣਾਇਆ ਪਰ ਆਦਮ ਅਤੇ ਹਵਾ ਨੇ ਸ਼ੈਤਾਨ ਦੇ ਇਸ਼ਾਰੇ 'ਤੇ ਉਸਦੇ ਇੱਕ ਹੁਕਮ ਦੀ ਉਲੰਘਣਾ ਕੀਤੀ ਹੈ ਅਤੇ ਹੁਣ ਸਰਾਪ ਬਣ ਗਿਆ। ਉਤਪਤੀ 3:14 ਸ਼ੁਰੂ, ਯਹੋਵਾ ਪਰਮੇਸ਼ਰ ਨੇ ਸੱਪ ਨੂੰ ਆਖਿਆ, ਕਿਉਂਕਿ ਤੁਸੀਂ ਇਹ ਕੀਤਾ ਹੈ, ਤੁਸੀਂ ਸਾਰੇ ਪਸ਼ੂਆਂ ਨਾਲੋਂ ਸਰਾਪੀ ਹੋ ਅਤੇ ਖੇਤ ਦੇ ਸਾਰੇ ਜਾਨਵਰਾਂ ਤੋਂ ਉੱਪਰ ਤੇਰੇ ਢਿੱਡ ਦੇ ਉੱਤੇ ਤੂੰ ਜਾਵੇਂਗਾ ਅਤੇ ਮਿੱਟੀ ਤੁਸੀਂ ਖਾਓਗੇ। ਤੁਹਾਡੇ ਜੀਵਨ ਦੇ ਸਾਰੇ ਦਿਨ ਮੈਂ ਤੇਰੇ ਅਤੇ ਔਰਤ ਵਿੱਚ ਵੈਰ ਪਾਵਾਂਗਾ ਅਤੇ ਔਰਤ ਦੀ ਔਲਾਦ ਅਤੇ ਉਸਦੀ ਔਲਾਦ ਵਿਚਕਾਰ ਉਹ ਤੁਹਾਡੇ ਸਿਰ ਨੂੰ ਡੰਗ ਦੇਵੇਗਾ ਅਤੇ ਤੁਸੀਂ ਉਸਦੀ ਅੱਡੀ ਨੂੰ ਡੰਗ ਮਾਰੋਗੇ। ਉਸਨੇ ਔਰਤ ਨੂੰ ਆਖਿਆ, ਮੈਂ ਬੱਚਾ ਮੈਂ ਬੱਚੇ ਪੈਦਾ ਕਰਨ ਵਿੱਚ ਤੁਹਾਡੇ ਦਰਦ ਨੂੰ ਜ਼ਰੂਰ ਵਧਾਵਾਂਗਾ। ਦਰਦ ਵਿੱਚ ਤੁਸੀਂ ਬੱਚੇ ਪੈਦਾ ਕਰੋਗੇ, ਤੁਹਾਡੀ ਇੱਛਾ ਤੁਹਾਡੇ ਪਤੀ ਲਈ ਹੋਵੇਗੀ ਅਤੇ ਉਹ ਤੁਹਾਡੇ ਉੱਤੇ ਰਾਜ ਕਰੇਗਾ। ਅਤੇ ਆਦਮ ਨੂੰ ਆਖਿਆ, ਕਿਉਂਕਿ ਤੁਸੀਂ ਆਪਣੀ ਪਤਨੀ ਦੀ ਆਵਾਜ਼ ਸੁਣੀ ਹੈ ਅਤੇ ਰੁੱਖ ਨੂੰ ਜਾਂ ਫਲ ਨੂੰ ਖਾ ਲਿਆ ਹੈ ਜਿਸਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ, ਤੁਸੀਂ ਇਸ ਨੂੰ ਨਾ ਖਾਓ, ਤੁਹਾਡੇ ਕਾਰਨ ਜ਼ਮੀਨ ਸ਼ਰਾਪਿਤ ਹੋਈ ਹੈ, ਤੁਸੀਂ ਆਪਣੇ ਜੀਵਨ ਦੇ ਸਾਰੇ ਦਿਨ ਦੁੱਖ ਵਿੱਚ ਇਸ ਨੂੰ ਖਾਓਗੇ, ਕੰਡੇ ਅਤੇ ਕੰਡੇ ਤੁਹਾਡੇ ਲਈ ਪੈਦਾ ਕਰਨਗੇ ਅਤੇ ਤੁਸੀਂ ਖੇਤ ਦੇ ਪੌਦਿਆਂ ਨੂੰ ਖਾਓਗੇ, ਤੇਰੇ ਚਿਹਰੇ ਦੇ ਪਸੀਨੇ ਨਾਲ ਤੁਸੀਂ ਰੋਟੀ ਖਾਓਗੇ। ਜਦੋਂ ਤੱਕ ਤੁਸੀਂ ਜ਼ਮੀਨ 'ਤੇ ਵਾਪਸ ਨਹੀਂ ਆਉਂਦੇ, ਕਿਉਂਕਿ ਤੁਹਾਨੂੰ ਇਸ ਵਿੱਚੋਂ ਬਾਹਰ ਕੱਢਿਆ ਗਿਆ ਸੀ, ਕਿਉਂਕਿ ਤੁਸੀਂ ਮਿੱਟੀ ਹੋ ਅਤੇ ਉਸੇ ਮਿੱਟੀ ਵਿੱਚ ਮੁੜ ਜਾਵੋਗੇ। ਇਹ ਇੱਕ ਬ੍ਰਹਮ ਨਿਆਇਕ ਸ਼ਰਾਪ ਹੈ, ਪਹਿਲੇ ਪਿਤਾ ਦੇ ਪਾਪ ਦੇ ਨਤੀਜੇ। ਇਸ ਲਈ ਸੰਸਾਰ ਇਸ ਤਰ੍ਹਾਂ ਹੈ, ਇਸ ਲਈ ਦਰਦ ਟੁੱਟਣਾ ਅਤੇ ਨਪੁਸਕ ਹੈ ਅਤੇ ਇਹ ਪਾਪ ਦਾ ਨਤੀਜਾ ਹੈ। ਸ੍ਰਿਸ਼ਟੀ ਨੂੰ ਨਿਰਾਸ਼ਾ ਅਤੇ ਭ੍ਰਿਸ਼ਟਾਚਾਰ ਦੇ ਅਧੀਨ ਕੀਤਾ ਗਿਆ ਸੀ ਅਤੇ ਜਿਵੇਂ ਕਿ ਅਸੀਂ ਅੱਜ ਦੇ ਅਹੰਕਾਰ ਭਰੇ ਸੰਸਾਰ ਨੂੰ ਦੇਖਦੇ ਹਾਂ ਅਤੇ ਆਪਣੇ ਖੁਦ ਦੇ ਹੌਂਕੇ ਭਰਦੇ ਹੋਏ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਹ ਉਤਪਤੀ 3 ਦੇ ਅਸਲ ਸੰਸਾਰ ਦੇ ਨਤੀਜੇ ਹਨ। ਦੁੱਖ ਇਸ ਲਈ ਮੌਜੂਦ ਹਨ ਕਿਉਂਕਿ ਸੰਸਾਰ ਅਧੀਨ ਹੈ, ਪਰ ਇਸ ਨੂੰ ਛੱਡਿਆ ਨਹੀਂ ਜਾਂਦਾ ਜਾਂ ਤਿਆਗਿਆ ਨਹੀਂ ਗਿਆ। ਸਾਡੇ ਕੋਲ ਇੱਕ ਚੀਕਣ ਵਾਲੀ ਦੁਨੀਆ ਹੈ ਅਤੇ ਅਸੀਂ ਇੱਕ ਚੀਕਣ ਵਾਲੇ ਲੋਕ ਹਾਂ, ਪਰ ਉਹ ਹਾਹਾਕਾਰ ਇੱਕ ਉਮੀਦ ਦੇ ਦਿਨ, ਇੱਕ ਤਬਦੀਲੀ ਦੇ ਦਿਨ, ਛੁਟਕਾਰੇ ਦੇ ਦਿਨ ਲਈ ਤਰਸਦੇ ਹਨ ਅਤੇ ਹੁਣ ਅਸੀਂ ਉਸ ਵੱਲ ਮੁੜਦੇ ਹਾਂ। ਹੁਣ ਜੇਕਰ ਤੁਸੀਂ ਸੌ ਗਏ ਹੋ ਤਾਂ ਇਹ ਜਾਗਣ ਦਾ ਸਮਾਂ ਹੈ, ਕਿਉਂਕਿ ਜੇ ਤੁਸੀਂ ਉਪਦੇਸ਼ ਦੇ ਪਹਿਲੇ ਅੱਧ ਦੇ ਨਾਲ ਹੀ ਚਲੇ ਜਾਂਦੇ ਹੋ ਤਾਂ ਤੁਸੀਂ ਬਿਨਾਂ ਕਿਸੇ ਉਮੀਦ ਦੇ ਚਲੇ ਜਾਵੋਗੇ, ਕਿਉਂਕਿ ਜੋ ਅਸੀਂ ਦੇਖਦੇ ਹਾਂ ਤੀਜਾ ਅਤੇ ਅੰਤ ਵਿੱਚ ਇਹ ਹੈ, ਭਵਿੱਖ ਦੀ ਮਹਿਮਾ ਵਰਤਮਾਨ ਦੁੱਖਾਂ ਨੂੰ ਗ੍ਰਹਿਣ ਕਰੇਗੀ। ਇੱਕ ਹੌਂਕਾ ਭਰਿਆ ਸੰਸਾਰ ਹੈ, ਅਸੀਂ ਇੱਕ ਹੌਂਕੇ ਭਰੇ ਲੋਕ ਹਾਂ, ਦੁੱਖ ਬਹੁਤ ਅਸਲੀ ਹੈ ਪਰ ਇਹ ਆਉਣ ਵਾਲੀ ਮਹਿਮਾ ਦੁਆਰਾ ਗ੍ਰਹਿਣ ਕੀਤਾ ਜਾ ਰਿਹਾ ਹੈ ਅਤੇ ਹੋਵੇਗਾ। ਆਇਤ 18 'ਤੇ ਇੱਕ ਨਜ਼ਰ ਮਾਰੋ ਅਤੇ ਧਿਆਨ ਦਿਓ, ਪਰਮੇਸ਼ੁਰ ਦੀ ਮਹਿਮਾ ਪ੍ਰਗਟ ਹੋਵੇਗੀ, ਕਿਉਂਕਿ ਮੈਂ ਸਮਝਦਾ ਹਾਂ ਕਿ ਇਸ ਸਮੇਂ ਦੇ ਦੁੱਖ ਉਸ ਮਹਿਮਾ ਨਾਲ ਤੁਲਨਾ ਕਰਨ ਦੇ ਯੋਗ ਨਹੀਂ ਹਨ ਜੋ ਸਾਡੇ ਉੱਤੇ ਪ੍ਰਗਟ ਹੋਣ ਵਾਲੀ ਹੈ। ਮਹਿਮਾ ਸਾਡੇ ਲਈ ਪ੍ਰਗਟ ਕੀਤੀ ਜਾਣੀ ਹੈ ਅਤੇ ਸਾਰੇ ਦੁੱਖ ਉਸ ਮਹਿਮਾ ਦੀ ਤੁਲਨਾ ਕਰਨ ਦੇ ਯੋਗ ਨਹੀਂ ਹਨ ਜੋ ਪ੍ਰਗਟ ਕੀਤੀ ਜਾਣੀ ਹੈ। ਮਹਿਮਾ ਬਹੁਤ ਜ਼ਿਆਦਾ ਹੈ, ਪੂਰੀ ਤਰ੍ਹਾਂ ਸੰਤੁਸ਼ਟੀਜਨਕ ਸੁੰਦਰਤਾ ਮਹਾਨਤਾ ਵਾਲੀ ਮਹਿਮਾ ਹੈ। ਅਸੀਂ ਪਰਮ ਸੁੰਦਰਤਾ ਮਹਾਨਤਾ ਅਤੇ ਮਹਿਮਾ ਦੇਖਾਂਗੇ। ਇਹ ਦੇਖਣਾ ਸਾਡੇ ਕਿਸੇ ਵੀ ਜੀਵਨ ਵਿੱਚ ਬੇਮਿਸਾਲ ਜਿਹੜਾ ਪਲ ਹੋਵੇਗਾ ਸਾਡੀ ਜ਼ਿੰਦਗੀ ਦੇ ਵਿੱਚ। ਇਹੀ ਕਾਰਨ ਹੈ ਕਿ ਯੇਸੂ ਨੇ ਸਾਡੇ ਲਈ ਉਸੇ ਤਰ੍ਹਾਂ ਪ੍ਰਾਰਥਨਾ ਕੀਤੀ ਜਿਵੇਂ ਉਸਨੇ ਯੂਹੰਨਾ 17:24 ਵਿੱਚ ਕੀਤੀ ਸੀ, ਪਿਤਾ ਜੀ ਮੈਂ ਚਾਹੁੰਦਾ ਹਾਂ ਕਿ ਉਹ ਵੀ ਜਿਨ੍ਹਾਂ ਨੂੰ ਤੁਸੀਂ ਮੈਨੂੰ ਦਿੱਤਾ ਹੈ ਮੇਰੇ ਨਾਲ ਹੋਣ ਜਿੱਥੇ ਮੈਂ ਹਾਂ, ਮੇਰੀ ਮਹਿਮਾ ਨੂੰ ਵੇਖਣ ਲਈ ਜੋ ਤੁਸੀਂ ਮੈਨੂੰ ਦਿੱਤੀ ਹੈ, ਕਿਉਂਕਿ ਤੁਸੀਂ ਸੰਸਾਰ ਦੀ ਨੀਂਹ ਤੋਂ ਪਹਿਲਾਂ ਮੈਨੂੰ ਪਿਆਰ ਕੀਤਾ ਸੀ। ਇਹ ਸਭ ਤੋਂ ਵੱਡੀ ਚੀਜ਼ ਸੀ ਜਿਸ ਲਈ ਯੇਸੂ ਸਾਡੇ ਲਈ ਪ੍ਰਾਰਥਨਾ ਕਰ ਸਕਦਾ ਸੀ, ਇਹ ਉਸਦੀ ਪ੍ਰਾਰਥਨਾ ਦਾ ਸਿਖਰ ਸੀ, ਪਰਮੇਸ਼ਵਰ ਦੇ ਪੁੱਤਰ ਪ੍ਰਭੂ ਯੇਸੂ ਮਸੀਹ ਦੀ ਮਹਿਮਾ ਨੂੰ ਵੇਖਣਾ। ਯੇਸੂ ਪ੍ਰਾਰਥਨਾ ਕਰ ਸਕਦਾ ਸੀ ਸਭ ਤੋਂ ਵਧੀਆ ਤੋਹਫ਼ਾ ਸੀ ਜੋ ਅਸੀਂ ਇਸ ਜੀਵਨ ਵਿੱਚ ਦੁੱਖ ਝੱਲਣ ਤੋਂ ਬਾਅਦ ਪ੍ਰਾਪਤ ਕਰਾਂਗੇ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪੌਲੁਸ ਇਹ ਕਹਿ ਸਕਦਾ ਸੀ ਕਿ ਵਰਤਮਾਨ ਸਮੇਂ ਦੇ ਦੁੱਖ ਉਸ ਮਹਿਮਾ ਨਾਲ ਤੁਲਨਾ ਕਰਨ ਦੇ ਯੋਗ ਨਹੀਂ ਹਨ ਜੋ ਸਾਡੇ ਉੱਤੇ ਪ੍ਰਗਟ ਹੋਣ ਵਾਲੀ ਹੈ। ਹੁਣ ਆਪਣੇ ਦੁੱਖਾਂ ਨੂੰ ਲਓ ਜੋ ਵੀ ਇਸ ਸਮੇਂ ਤੁਹਾਡੀ ਜ਼ਿੰਦਗੀ ਦੇ ਵਿੱਚ ਹੋ ਸਕਦਾ ਹੈ, ਤੁਸੀਂ ਇਸ ਨੂੰ ਜਾਣਦੇ ਹੋ, ਤੁਸੀਂ ਇਸ ਨੂੰ ਮਹਿਸੂਸ ਕਰਦੇ ਹੋ। ਹੁਣ ਉਸ ਦਿਨ ਦੀ ਕਲਪਨਾ ਕਰੋ ਜਦੋਂ ਤੁਸੀਂ ਯੇਸੂ ਨੂੰ ਦੇਖਦੇ ਹੋ, ਉਸ ਦਿਨ ਦੀ ਕਲਪਨਾ ਕਰੋ ਜਦੋਂ ਤੁਸੀਂ ਉਸਦੀ ਮਹਿਮਾ ਨੂੰ ਵੇਖੋਗੇ, ਤੁਸੀਂ ਜਦੋਂ ਤੁਸੀਂ ਅੰਤਮ ਸੁੰਦਰਤਾ ਨੂੰ ਦੇਖਦੇ ਹੋ, ਬੇਮਿਸਾਲ ਮਹਾਨਤਾ ਸ਼ਾਨ ਅਤੇ ਮਹਿਮਾ ਜਿਹੜੀ ਹੈ ਤੁਸੀਂ ਦੇਖੋਗੇ। ਜਦੋਂ ਤੁਸੀਂ ਉਸਦੇ ਸਾਹਮਣੇ ਹੋ ਅਤੇ ਤੁਸੀਂ ਮੌਜੂਦਗੀ ਦਾ ਨਿੱਘ ਮਹਿਸੂਸ ਕਰਦੇ ਹੋ, ਤੁਸੀਂ ਜਾਣਦੇ ਹੋ ਕਿ ਸਭ ਕੁਝ ਠੀਕ ਹੈ। ਦੁੱਖ ਅਸਲੀ ਅਤੇ ਔਖੇ ਹਨ, ਪਰ ਉਹ ਉਸ ਮਹਿਮਾ ਨਾਲ ਤੁਲਨਾ ਕਰਨ ਦੇ ਯੋਗ ਨਹੀਂ ਹਨ ਜੋ ਸਾਨੂੰ ਦਿੱਤੀ ਜਾਣ ਵਾਲੀ ਜਾਂ ਹੋਣ ਵਾਲੀ ਜਾਂ ਮਿਲਣ ਵਾਲੀ ਹੈ। ਰੱਬ ਦੀ ਮਹਿਮਾ ਪ੍ਰਗਟ ਹੋਵੇਗੀ, ਪਰ ਇਹ ਵੀ ਧਿਆਨ ਦਿਓ ਸਾਨੂੰ ਮਹਿਮਾ ਵਿੱਚ ਪ੍ਰਗਟ ਕੀਤਾ ਜਾਵੇਗਾ। ਆਇਤ 19, ਕਿਉਂਕਿ ਸ੍ਰਿਸ਼ਟੀ ਪਰਮੇਸ਼ਵਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਦੀ ਬੇਸਬਰੀ ਨਾਲ ਉਡੀਕ ਕਰਦੀ ਹੈ। ਇਸ ਲਈ ਆਇਤ 18 ਕਹਿੰਦੀ ਹੈ ਕਿ ਸਾਡੇ ਲਈ ਕੁਝ ਪ੍ਰਗਟ ਕੀਤਾ ਜਾਵੇਗਾ, ਅਤੇ ਆਇਤ 19 ਕਹਿੰਦੀ ਹੈ ਕਿ ਅਸੀਂ ਖੁਦ ਪ੍ਰਗਟ ਕੀਤੇ ਹੋਵਾਂਗੇ। ਇਸ ਦਾ ਕੀ ਮਤਲਬ ਹੈ? ਮੈਨੂੰ ਲੱਗਦਾ ਹੈ ਕਿ ਇਸਦਾ ਮਤਲਬ ਇਹ ਹੈ ਕਿ ਇਸ ਸਮੇਂ ਅਸੀਂ ਪਰਮਾਤਮਾ ਦੇ ਬੱਚੇ ਬਹੁਤ ਸ਼ਾਨਦਾਰ ਨਹੀਂ ਲੱਗਦੇ। ਅਸੀਂ ਹਰ ਕਿਸੇ ਵਰਗੇ ਦਿਖਾਈ ਦਿੰਦੇ ਹਾਂ। ਅਸੀਂ ਭੁੱਖੇ, ਥੱਕੇ, ਬਿਮਾਰ ਹੋ ਜਾਂਦੇ ਹਾਂ। ਅਸੀਂ ਬੁੱਢੇ ਹੋ ਜਾਂਦੇ ਹਾਂ ਅਤੇ ਅਸੀਂ ਮਰਦੇ ਹਾਂ, ਅਤੇ ਕਬਰ ਦੇ ਰਸਤੇ ਅਸੀਂ ਆਪਣੇ ਸਵਾਰਥ ਅਤੇ ਹੰਕਾਰ ਅਤੇ ਲਾਲਚ ਨੂੰ ਦੂਰ ਕਰਨ ਲਈ ਕੁਝ ਤਰੱਕੀ ਕਰਦੇ ਹਾਂ। ਸਾਡੀ ਜਿਹੜੀ ਆ, ਅਸੀਂ ਪਾਪੀ ਹਾਂ ਅਸੀਂ, ਪਰ ਅਸੀਂ ਕਦੇ ਵੀ ਇਕੱਲੇ ਮਸੀਹ ਦੇ ਕਾਰਨ, ਇਕੱਲੇ ਵਿਸ਼ਵਾਸ ਦੁਆਰਾ ਧਰਮੀ ਬਣਨ ਦੀ ਜ਼ਰੂਰਤ ਤੋਂ ਪਰੇ ਨਹੀਂ ਹੁੰਦੇ। ਅਸੀਂ ਵਾਪਸ ਆਉਂਦੇ ਰਹਿੰਦੇ ਹਾਂ। ਮੰਦਭਾਗਾ ਆਦਮੀ ਜੋ ਮੈਂ ਹਾਂ, ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਬਚਾਵੇਗਾ? ਰੋਮੀਆਂ ਦਾ 7:24। ਅਸੀਂ ਵਧੀਆ ਨਹੀਂ ਲੱਗਦੇ। ਸਾਨੂੰ ਸ਼ਾਸਤਰ ਵਿੱਚ ਹੋਰ ਕਿਤੇ ਕੀ ਮਿਲਦਾ ਹੈ? Matthew 13:43। ਯਿਸੂ ਕਹਿੰਦਾ ਹੈ, ਫਿਰ ਧਰਮੀ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗ ਚਮਕਣਗੇ, ਜਿਸ ਦੇ ਕੰਨ ਹਨ ਉਹ ਸੁਣੇ। Colossians 3:14। ਜਦੋਂ ਮਸੀਹ, ਜੋ ਤੁਹਾਡਾ ਜੀਵਨ ਹੈ, ਪ੍ਰਗਟ ਹੋਵੇਗਾ, ਤਦ ਤੁਸੀਂ ਵੀ ਉਸਦੇ ਨਾਲ ਮਹਿਮਾ ਵਿੱਚ ਪ੍ਰਗਟ ਹੋਵੋਗੇ। Romans 8:21 ਵੱਲ ਵਾਪਸ, ਸ੍ਰਿਸ਼ਟੀ ਆਪਣੇ ਆਪ ਨੂੰ ਭ੍ਰਿਸ਼ਟਾਚਾਰ ਦੇ ਗੁਲਾਮੀ ਤੋਂ ਮੁਕਤ ਕਰ ਦਿੱਤੀ ਜਾਵੇਗੀ ਅਤੇ ਪਰਮੇਸ਼ਰ ਦੇ ਬੱਚਿਆਂ ਦੀ ਮਹਿਮਾ ਦੀ ਆਜ਼ਾਦੀ ਪ੍ਰਾਪਤ ਕਰੇਗੀ। ਅਸੀਂ ਬਦਲ ਜਾਵਾਂਗੇ। ਸਾਡੇ ਦਿਲਾਂ ਅਤੇ ਦਿਮਾਗਾਂ ਨੂੰ ਹੁਣ ਪਾਪ ਨਾਲ ਨਹੀਂ ਮਾਰਿਆ ਜਾਵੇਗਾ। ਸਾਡੇ ਵਿਚਾਰ, ਰਵੱਈਏ ਪੂਰੀ ਤਰ੍ਹਾਂ ਮਸੀਹ ਦੇ ਮਨ ਦੇ ਅਨੁਸਾਰ ਹੋਣਗੇ। ਸਾਡੇ ਵਿੱਚ ਕੋਈ ਹੋਰ ਟੁੱਟਣਾ ਨਹੀਂ ਹੋਵੇਗਾ, ਕੋਈ ਹੋਰ ਦੁੱਖ ਨਹੀਂ, ਕੋਈ ਹੋਰ ਹਫੜਾ ਦਫੜੀ ਨਹੀਂ ਹੋਵੇਗੀ। ਅਸੀਂ ਇੰਨੇ ਪੂਰੀ ਤਰ੍ਹਾਂ ਬਦਲ ਜਾਵਾਂਗੇ ਕਿ ਅਜਿਹਾ ਕੁਝ ਵੀ ਨਹੀਂ ਹੋਵੇਗਾ ਜੋ ਸਾਡੇ ਜੀਵਨ ਨੂੰ ਗੰਧਲਾ ਕਰੇ। ਪਰ ਪ੍ਰਭੂ ਯਿਸੂ ਮਸੀਹ ਨਾਲ ਸਾਡਾ ਰਿਸ਼ਤਾ ਹਰ ਪੱਖੋਂ ਸੰਪੂਰਨ ਹੋਵੇਗਾ। ਪਰਮੇਸ਼ਰ ਦੀ ਮਹਿਮਾ ਪ੍ਰਗਟ ਹੋਵੇਗੀ, ਸਾਨੂੰ ਮਹਿਮਾ ਵਿੱਚ ਪ੍ਰਗਟ ਕੀਤਾ ਜਾਵੇਗਾ। ਅੰਤ ਵਿੱਚ ਧਿਆਨ ਦਿਓ, ਸ੍ਰਿਸ਼ਟੀ ਖੁਦ ਹੀ ਮਹਿਮਾ ਵਿੱਚ ਸੁਤੰਤਰ ਹੋ ਜਾਵੇਗੀ। ਇਹ ਸਿਰਫ ਅਸੀਂ ਨਹੀਂ, ਪਰਮੇਸ਼ਰ ਦੇ ਬੱਚੇ ਜੋ ਆਜ਼ਾਦ ਕੀਤੇ ਜਾਣਗੇ, ਪਰ ਸ੍ਰਿਸ਼ਟੀ ਨੂੰ ਮਹਿਮਾ ਵਿੱਚ ਆਜ਼ਾਦ ਕੀਤਾ ਜਾਵੇਗਾ। ਜਿਹੜੀ 21 ਆਇਤ ਦੁਬਾਰਾ ਪੜ੍ਹਦੇ ਹਾਂ, ਸ੍ਰਿਸ਼ਟੀ ਆਪਣੇ ਆਪ ਨੂੰ ਭ੍ਰਿਸ਼ਟਾਚਾਰ ਦੇ ਗੁਲਾਮੀ ਤੋਂ ਮੁਕਤ ਕਰ ਦਿੱਤੀ ਜਾਵੇਗੀ ਅਤੇ ਪਰਮੇਸ਼ਰ ਦੇ ਬੱਚਿਆਂ ਦੀ ਮਹਿਮਾ ਦੀ ਆਜ਼ਾਦੀ ਪ੍ਰਾਪਤ ਕਰੇਗੀ। ਬ੍ਰਹਿਮੰਡ ਪਰਮੇਸ਼ਰ ਦੇ ਸੰਪੂਰਨ ਅਤੇ ਸ਼ਾਨਦਾਰ ਬੱਚਿਆਂ ਲਈ ਪੂਰੀ ਤਰ੍ਹਾਂ ਅਨੁਕੂਲ ਜਗ੍ਹਾ ਵਿੱਚ ਬਦਲਿਆ ਜਾਵੇਗਾ। ਕੋਈ ਹੋਰ ਵਿਨਾਸ਼ਕਾਰੀ ਭੂਚਾਲ ਜਾਂ ਤੂਫਾਨ ਜਾਂ ਹੜ੍ਹ ਜਾਂ ਸੋਕਾ ਜਾਂ ਅਕਾਲ ਜਾਂ ਪਲੇਗ ਅਤੇ ਬਿਮਾਰੀਆਂ ਜਾਂ ਦੁਰਘਟਨਾਵਾਂ ਜਾਂ ਨੁਕਸਾਨਦੇਹ ਜਾਨਵਰਾਂ ਜਾਂ ਕੀੜੇ ਜਾਂ ਵਾਇਰਸ ਜਾਂ ਬੈਕਟੀਰੀਆ ਨਹੀਂ ਹੋਣਗੇ। ਯਸ਼ਾਇਆ ਉਹਦੀ 65 ਉਹਦੇ 17 ਦੀ ਭਵਿੱਖਬਾਣੀ ਪੂਰੀ ਹੋਵੇਗੀ। ਵੇਖੋ, ਮੈਂ ਨਵਾਂ ਆਕਾਸ਼ ਉਤਪੰਨ ਕਰਦਾ ਹਾਂ ਅਤੇ ਇੱਕ ਨਵੀਂ ਧਰਤੀ, ਅਤੇ ਪਿਛਲੀਆਂ ਗੱਲਾਂ ਨੂੰ ਯਾਦ ਨਹੀਂ ਕੀਤਾ ਜਾਵੇਗਾ ਜਾਂ ਮਨ ਵਿੱਚ ਆਓ। ਪ੍ਰਕਾਸ਼ ਦੀ ਪੋਥੀ ਉਹਦਾ 21:1-5 ਸਾਡੀ ਅਸਲੀਅਤ ਬਣ ਜਾਵੇਗੀ। ਫਿਰ ਮੈਂ ਇੱਕ ਨਵਾਂ ਆਕਾਸ਼ ਅਤੇ ਇੱਕ ਨਵੀਂ ਧਰਤੀ ਦੇਖੀ, ਕਿਉਂਕਿ ਪਹਿਲਾ ਆਕਾਸ਼ ਅਤੇ ਪਹਿਲੀ ਧਰਤੀ ਗੁਜ਼ਰ ਗਈ ਸੀ ਅਤੇ ਸਮੁੰਦਰ ਨਹੀਂ ਰਿਹਾ ਸੀ। ਮੈਂ ਪਵਿੱਤਰ ਸ਼ਹਿਰ ਨਵਾਂ ਯਰੂਸ਼ਲਮ ਪਰਮੇਸ਼ੁਰ ਵੱਲੋਂ ਸਵਰਗ ਵਿੱਚੋਂ ਉਤਰਦਾ ਦੇਖਿਆ। ਆਪਣੇ ਪਤੀ ਲਈ ਇੱਕ ਲਾੜੀ ਵਾਂਗ ਤਿਆਰ ਕੀਤਾ ਹੋਇਆ ਸੀ ਅਤੇ ਮੈਂ ਸਿੰਘਾਸਣ ਤੋਂ ਇੱਕ ਉੱਚੀ ਆਵਾਜ਼ ਸੁਣੀ, ਵੇਖੋ ਪਰਮੇਸ਼ੁਰ ਦੇ ਨਾਲ ਮਨੁੱਖ ਦਾ ਸਥਾਨ ਹੈ, ਉਹ ਉਹਨਾਂ ਦੇ ਨਾਲ ਰਹੇਗਾ ਅਤੇ ਉਹ ਉਸ ਦੇ ਲੋਕ ਹੋਣਗੇ ਅਤੇ ਪਰਮੇਸ਼ੁਰ ਆਪ ਉਹਨਾਂ ਦੇ ਪਰਮੇਸ਼ੁਰ ਵਜੋਂ ਉਹਨਾਂ ਦੇ ਨਾਲ ਹੋਵੇਗਾ। ਉਹਨਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਮੌਤ ਨਹੀਂ ਹੋਵੇਗੀ, ਨਾ ਸੋਗ, ਨਾ ਰੋਣਾ, ਨਾ ਕੋਈ ਦੁੱਖ ਹੋਵੇਗਾ, ਕਿਉਂਕਿ ਪਹਿਲੀਆਂ ਗੱਲਾਂ ਬੀਤ ਗਈਆਂ ਹਨ। ਅਤੇ ਜਿਹੜਾ ਸਿੰਘਾਸਣ ਉੱਤੇ ਵਿਰਾਜਮਾਨ ਸੀ ਉਸਨੇ ਆਖਿਆ, ਵੇਖੋ ਮੈਂ ਸਭ ਕੁਝ ਨਵਾਂ ਬਣਾ ਰਿਹਾ ਹਾਂ। ਸੰਸਾਰ, ਸ੍ਰਿਸ਼ਟੀ, ਬ੍ਰਹਿਮੰਡ, ਬ੍ਰਹਿਮੰਡ ਨੂੰ ਬਦਲਿਆ ਜਾਵੇਗਾ, ਨਵਿਆਇਆ ਜਾਵੇਗਾ, ਮਹਿਮਾ ਦਿੱਤੀ ਜਾਵੇਗੀ ਤਾਂ ਜੋ ਇਹ ਪਰਮਾਤਮਾ ਦੇ ਬੱਚਿਆਂ ਦੀ ਮਹਿਮਾ ਦੀ ਆਜ਼ਾਦੀ ਲਈ ਇੱਕ ਢੁੱਕਵੀਂ ਜਗ੍ਹਾ ਹੋਵੇ। ਸਾਡੀ ਆਜ਼ਾਦੀ ਅਤੇ ਸਾਡੀ ਸ਼ਾਨ ਇੰਨੀ ਮਹਾਨ ਹੋਵੇਗੀ ਕਿ ਸਾਡੇ ਲਈ ਸਿਰਫ ਇੱਕ ਸ਼ਾਨਦਾਰ ਸੰਸਾਰ ਹੀ ਕਾਫੀ ਹੋਵੇਗਾ। ਦੁੱਖ ਜਿਹੜਾ ਸਰਵ ਵਿਆਪਕ ਆ, ਇੱਕ ਹੰਕਾਰ ਭਰੀ ਦੁਨੀਆਂ ਵਿੱਚ ਅਤੇ ਇੱਕ ਕੁਰਲੋਂ ਦੇ ਲੋਕ ਹਨ। ਦੁੱਖ ਇਸ ਲਈ ਮੌਜੂਦ ਹਨ ਕਿਉਂਕਿ ਸੰਸਾਰ ਅਧੀਨ ਹੈ ਪਰ ਛੱਡਿਆ ਨੇ ਗਿਆ ਨੇ ਜਾਂ ਤਿਆਗਿਆ ਨਹੀਂ ਗਿਆ। ਭਵਿੱਖ ਦੀ ਮਹਿਮਾ ਵਰਤਮਾਨ ਦੁੱਖਾਂ ਨੂੰ ਗ੍ਰਹਿਣ ਕਰੇਗੀ। ਤਾਂ ਫਿਰ ਅਸੀਂ ਆਪਣੇ ਦੁੱਖਾਂ ਨੂੰ ਕਿਵੇਂ ਦੇਖੀਏ, ਅਸੀਂ ਵਿਅਰਥਤਾ ਨੂੰ ਕਿਵੇਂ ਵੇਖਣਾ ਹੈ, ਭ੍ਰਿਸ਼ਟਾਚਾਰ, ਸਾਡੇ ਆਲੇ ਦੁਆਲੇ ਦੀ ਦੁਨੀਆ ਦੀ ਟੁੱਟ ਭੱਜ। ਖੈਰ ਆਓ ਇੱਕ ਛੋਟਾ ਜਿਹਾ ਵਿਚਾਰ ਪ੍ਰਯੋਗ ਕਰੀਏ। ਮੈਂ ਚਾਹੁੰਦਾ ਹਾਂ ਕਿ ਤੁਸੀਂ ਕਲਪਨਾ ਕਰੋ ਕਿ ਤੁਸੀਂ ਇੱਕ ਮੈਡੀਕਲ ਸਥਾਪਨਾ ਦੇ ਗਲਿਆਰੇ ਵਿੱਚ ਖੜ੍ਹੇ ਹੋ। ਕੀ ਤੁਸੀਂ ਇਸ ਨੂੰ ਆਪਣੇ ਮਨ ਵਿੱਚ ਚਿੱਤਰ ਸਕਦੇ ਹੋ? ਇੱਕ ਕਮਰੇ ਵਿੱਚੋਂ ਤੁਸੀਂ ਇੱਕ ਔਰਤ ਦੀਆਂ ਦਰਦ ਭਰੀਆਂ ਚੀਕਾਂ ਸੁਣਦੇ ਹੋ। ਇਹ ਭਿਆਨਕ ਹੈ। ਇਹ ਤੁਹਾਨੂੰ ਠੰਡਾ ਕਰ ਦਿੰਦਾ ਹੈ ਕਿਉਂਕਿ ਤੁਸੀਂ ਪੀੜ ਵਿੱਚ ਚੀਕਾਂ ਸੁਣਦੇ ਹੋ। ਇਹ ਦੁਨੀਆਂ ਵਿੱਚ ਸਭ ਫਰਕ ਪਾਉਂਦਾ ਹੈ, ਭਾਵੇਂ ਤੁਸੀਂ ਮਹਾਰਾਣੀ ਐਲਿਜ਼ਬਥ ਮੈਂਟੇਨਿਟੀ ਯੂਨਿਟ ਵਿੱਚ ਖੜ੍ਹੇ ਹੋ ਜਾਂ ਵੈਲਸ ਹਾਈਸ ਹੋਸਪਾਈਸ ਦੇ ਰਾਜਕੁਮਾਰ ਅਤੇ ਰਾਜਕੁਮਾਰੀ। ਇੱਕ ਭਿਆਨਕ ਦਰਦ ਹੈ ਜੋ ਜੀਵਨ ਨੂੰ ਰਾਹ ਦਿੰਦਾ ਹੈ, ਦੂਜਾ ਭਿਆਨਕ ਦਰਦ ਹੈ ਜੋ ਮੌਤ ਨੂੰ ਰਾਹ ਦਿੰਦਾ ਹੈ। ਸਾਨੂੰ ਆਪਣੇ ਸੰਘਰਸ਼ਾਂ, ਆਪਣੇ ਦੁੱਖਾਂ ਦੀ ਜ਼ਿੰਦਗੀ ਵਿੱਚ ਖਤਮ ਹੋਣ ਵਾਲੇ ਦਰਦ ਦੇ ਰੂਪ ਵਿੱਚ ਦੇਖਣਾ ਚਾਹੀਦਾ ਹੈ। ਇਹ ਉਹ ਰੂਪਕ ਹੈ ਜੋ ਪੌਲੁਸ 22 ਵਿੱਚ ਵਰਤਦਾ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ ਹੁਣ ਤੱਕ ਜਣੇਪੇ ਦੇ ਦਰਦ ਵਿੱਚ ਇਕੱਠੇ ਹੋ ਕੇ ਕੁਰਲਾ ਰਹੀ ਹੈ। ਇਹ ਔਖਾ ਹੈ ਅਤੇ ਦੁਖਦਾਈ ਅਤੇ ਭਿਆਨਕ ਹੈ, ਇਹ ਅਸਲ ਹੈ, ਪਰ ਇਹ ਦਰਦ ਹੈ ਜੋ ਮਸੀਹ ਵਿੱਚ ਉਹਨਾਂ ਲਈ ਜੀਵਨ ਦਾ ਰਸਤਾ ਪ੍ਰਦਾਨ ਕਰਦਾ ਹੈ। ਸਾਡੇ ਕੋਲ ਆਤਮਾ ਦੇ ਪਹਿਲੇ ਫਲ ਹਨ। ਅਸੀਂ ਦੁਬਾਰਾ ਜਨਮ ਲਿਆ ਹੈ, ਹਾਂ, ਅਸੀਂ ਪਰਮੇਸ਼ੁਰ ਦੇ ਬੱਚੇ ਹਾਂ, ਸਾਡੇ ਕੋਲ ਪਵਿੱਤਰ ਆਤਮਾ ਸਾਡੇ ਵਿੱਚ ਵੱਸਦੀ ਹੈ ਅਤੇ ਅਸੀਂ ਆਪਣੇ ਅੰਤਮ ਮੁਕਤੀ ਲਈ ਹਾਹਾਕਾਰ ਅਤੇ ਤਰਸਦੇ ਹਾਂ। ਅਸੀਂ ਦੁੱਖ ਨਾਲ ਨਜਿੱਠਦੇ ਹਾਂ, ਅਸੀਂ ਦਰਦ ਨਾਲ ਰਹਿੰਦੇ ਹਾਂ, ਅਸੀਂ ਡਰ ਨਾਲ ਲੜਦੇ ਹਾਂ ਅਤੇ ਉਮੀਦ ਵਿੱਚ ਬੇਸਬਰੀ ਨਾਲ ਉਡੀਕ ਕਰਦੇ ਹਾਂ। ਆਇਤ 24:25, ਕਿਉਂਕਿ ਉਸ ਉਮੀਦ ਵਿੱਚ ਅਸੀਂ ਬਚੇ ਸੀ, ਹੁਣ ਜੋ ਉਮੀਦ ਦਿਖਾਈ ਦੇ ਰਹੀ ਹੈ ਉਹ ਉਮੀਦ ਨਹੀਂ ਹੈ, ਕਿਉਂਕਿ ਜੋ ਉਹ ਦੇਖਦਾ ਹੈ ਉਸ ਦੀ ਉਮੀਦ ਕੌਣ ਰੱਖਦਾ ਹੈ? ਪਰ ਜੇ ਅਸੀਂ ਉਸ ਚੀਜ਼ ਦੀ ਆਸ ਰੱਖਦੇ ਹਾਂ ਜੋ ਅਸੀਂ ਨਹੀਂ ਦੇਖਦੇ ਤਾਂ ਧੀਰਜ ਨਾਲ ਉਸ ਦੀ ਉਡੀਕ ਕਰਦੇ ਹਾਂ। ਭਰਾਵੋ ਅਤੇ ਭੈਣੋ, ਆਪਣੇ ਦੁੱਖ ਵਿੱਚ ਧੀਰਜ ਨਾਲ ਉਸ ਦਿਨ ਦੀ ਉਡੀਕ ਕਰਦੇ ਰਹੋ ਜੋ ਅਜੇ ਆਉਣ ਵਾਲਾ ਹੈ, ਅਤੇ ਇੱਕ ਦਿਨ ਅਸੀਂ ਉਹ ਸੁਣਦੇ ਅਤੇ ਦੇਖਦੇ ਹਾਂ ਜਿਸ ਬਾਰੇ ਪੌਲੁਸ 1 ਕੋਰਿੰਥੀਆਂ 15 ਵਿੱਚ ਬੋਲਦਾ ਹੈ। ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹਾਂ, ਅਸੀਂ ਸਾਰੇ ਨਹੀਂ ਸੋਵਾਂਗੇ ਪਰ ਅਸੀਂ ਸਾਰੇ ਬਦਲ ਜਾਵਾਂਗੇ, ਇੱਕ ਪਲ ਵਿੱਚ, ਇੱਕ ਅੱਖ ਦੇ ਝਪਕਣ ਵਿੱਚ, ਆਖਰੀ ਤੂਰੀ 'ਤੇ, ਕਿਉਂਕਿ ਤੂਰੀ ਵੱਜੇਗੀ ਅਤੇ ਮਰੇ ਹੋਏ ਅਵਿਨਾਸ਼ੀ ਜੀ ਉੱਠਣਗੇ ਅਤੇ ਅਸੀਂ ਬਦਲ ਜਾਵਾਂਗੇ, ਕਿਉਂਕਿ ਇਸ ਨਾਲ ਨਾਸ਼ਵਾਨ ਸਰੀਰ ਨੂੰ ਅਵਿਨਾਸ਼ੀ ਨੂੰ ਪਹਿਨਣਾ ਚਾਹੀਦਾ ਹੈ ਅਤੇ ਇਸ ਨਾਸ਼ਵਾਨ ਸਰੀਰ ਨੂੰ ਅਮਰਤਾ ਨੂੰ ਪਹਿਨਣਾ ਚਾਹੀਦਾ ਹੈ। ਜਦੋਂ ਨਾਸ਼ਵਾਨ ਅਵਿਨਾਸ਼ੀ ਨੂੰ ਪਹਿਨ ਲੈਂਦਾ ਹੈ ਅਤੇ ਪ੍ਰਾਣੀ ਅਮਰਤਾ ਨੂੰ ਪਹਿਨਦਾ ਹੈ, ਤਦ ਇਹ ਕਹਾਵਤ ਪੂਰੀ ਹੋ ਜਾਵੇਗੀ ਜੋ ਲਿਖਿਆ ਹੈ, ਮੌਤ ਨੂੰ ਜਿੱਤ ਵਿੱਚ ਨਿਗਲ ਲਿਆ ਗਿਆ ਹੈ। ਹੇ ਮੌਤ, ਤੇਰੀ ਜਿੱਤ ਕਿੱਥੇ ਹੈ? ਹੇ ਮੌਤ, ਤੇਰਾ ਡੰਗ ਕਿੱਥੇ ਹੈ? ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦੀ ਸ਼ਕਤੀ ਕਾਨੂੰਨ ਹੈ, ਪਰ ਪਰਮੇਸ਼ਵਰ ਦਾ ਧੰਨਵਾਦ ਹੈ ਜੋ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸਾਨੂੰ ਜਿੱਤ ਦਿੰਦਾ ਹੈ। ਜੇਕਰ ਤੁਸੀਂ ਮਸੀਹ ਵਿੱਚ ਜਾਂ ਮਸੀਹ ਯਿਸੂ ਨਾਲ ਸੰਬੰਧਿਤ ਹੋ ਤਾਂ ਤੁਹਾਡਾ ਦੁੱਖ ਅਸਲੀ ਹੈ ਪਰ ਇਹ ਅੰਤਮ ਨਹੀਂ ਹੈ ਅਤੇ ਇਹ ਅਰਥਹੀਣ ਨਹੀਂ ਹੈ ਅਤੇ ਇਹ ਸਾਡੇ ਸਾਹਮਣੇ ਪ੍ਰਗਟ ਹੋਣ ਵਾਲੀ ਮਹਿਮਾ ਨਾਲ ਤੁਲਨਾ ਕਰਨ ਦੇ ਯੋਗ ਨਹੀਂ ਹੈ। ਆਮੀਨ।